ਮੇਰੀਆਂ ਪੀਰੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਭਾਰਤ ਖੰਡ ਦੇ ਲੋਕਾਂ ਦੇ ਗਲਾਂ ਵਿੱਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਵਾਸਤੇ ਧਰਮ ਯੁੱਧ ਲੜ ਰਹੇ ਹਨ। ਜੋ 700 ਸਾਲ ਤੋਂ ਗੁਲਾਮ ਭਾਰਤ ਵਰਸ਼ ਦੇ ਲੋਕ ਜ਼ੁਲਮ ਦਾ ਸ਼ਿਕਾਰ ਹੋ ਰਹੇ ਸਨ, ਜੁਰਵਾਣੇ ਵਧੀਕੀਆਂ ਕਰਦੇ ਸਨ, ਉਹਨਾਂ ਨੂੰ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਨਕੇਲ ਪਾਈ ਹੈ। ਜਿਹੜਾ ਬਾਦਸ਼ਾਹ ਹਮੇਸ਼ਾ ਦੂਜਿਆਂ ਦੀਆਂ ਵਸਤੂਆਂ ਖੋਹਦਾ, ਘੋੜੇ ਖੋਹਦਾ, ਜਿਹਦੇ ਨਵਾਬ ਜਿਹਦੇ ਹਾਕਮ ਆਦਮਖੋਰ ਹੋ ਕੇ ਲੋਕਾਂ ਦੇ ਘਰਾਂ ਦੇ ਵਿੱਚੋਂ ਜਾ ਕੇ ਚੰਗੀਆਂ ਕੀਮਤੀ ਵਸਤੂਆਂ ਖੋਹ ਕੇ ਲੈ ਆਉਂਦੇ, ਧੀਆਂ ਭੈਣਾਂ ਖੋਹ ਕੇ ਲੈ ਆਉਂਦੇ, ਉਹਨਾਂ ਜਰਵਾਣਿਆਂ ਨੂੰ ਕਿਵੇਂ ਸੋਧਾ ਲਾਉਣਾ, ਉਹਨਾਂ ਨੂੰ ਕਿਵੇਂ ਨਕੇਲ ਪਾਉਣੀ ਹੈ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜਾਣਦੇ। ਦੋ ਘੋੜੇ ਬਾਦਸ਼ਾਹ ਦੇ ਕਿਲੇ ਚੋਂ ਕੱਢ ਕੇ ਲਿਆਏ ਬਾਬਾ ਬਿਧੀ ਚੰਦ ਸਾਹਿਬ। ਬੜੀ ਵੱਡੀ ਦਲੇਰੀ ਦੀ ਬਾਤ ਸੀ, ਸੁਭਾਵਕ ਸੀ ਕਿ ਹੁਣ ਇਸ ਤੋਂ ਬਾਅਦ ਜੰਗ ਹੋਣਾ ਸੀ, ਤੋ ਧਰਮ ਯੁੱਧ ਹੋਣਾ ਹੈ, ਕਿਉਂਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਧਰਮ ਯੁੱਧ ਲੜ ਰਹੇ ਹੈ। ਯੁੱਗਾਂ ਤੋਂ, ਸੈਂਕੜੇ ਵਰ੍ਹਿਆਂ ਤੋਂ ਭਾਰਤ ਖੰਡ ਦੀ ਭੂਮੀ ਤੇ ਕਦੇ ਕੋਈ ਧਰਮ ਯੁੱਧ ਨਹੀਂ ਸੀ ਹੋਇਆ। ਜੋਗਣੀਆਂ ਭੁੱਖੀਆਂ ਸਨ, ਛੇਵੇਂ ਪਾਤਸ਼ਾਹ ਨੂੰ ਉਹਨਾਂ ਨੇ ਮਿੰਨਤ ਕੀਤੀ, ਬੇਨਤੀ ਕੀਤੀ, ਮਹਾਰਾਜ ਅਸੀਂ ਕੇਵਲ ਧਰਮ ਯੁੱਧ ਵਿੱਚ ਲੜਨ ਵਾਲੇ ਸੂਰਮੇ ਜੋ ਮਰਦ ਦਲੇਰੀ ਦੇ ਨਾਲ ਲੜ ਕੇ ਸ਼ਹੀਦ ਹੁੰਦੇ ਆ, ਉਹਨਾਂ ਦਾ ਖੂਨ ਪੀਂਦੀਆਂ ਹਾਂ। ਅਸੀਂ ਸੈਂਕੜੇ ਵਰ੍ਹਿਆਂ ਤੋਂ ਭਾਰਤ ਖੰਡ ਦੀ ਇਸ ਧਰਤੀ ਤੇ ਭੁੱਖੀਆਂ ਮਰ ਰਹੀਆਂ, ਕਿਉਂਕਿ ਕਿਸੇ ਨੇ ਤਲਵਾਰ ਚੁੱਕੀ ਨਹੀਂ, ਲੜਨ ਵਾਸਤੇ ਹੌਸਲਾ ਕੀਤਾ ਹੀ ਨਹੀਂ। ਜਿਉਂ ਮੁਹੰਮਦ ਗੌਰੀ ਦੇ ਸਾਹਮਣੇ ਹਿੰਦੂ ਦੇ ਰਾਜਿਆਂ ਦੀ ਜਿਹੜੀ ਪ੍ਰਿਥੀਰਾਜ ਚੌਹਾਨ ਦੀ ਤਲਵਾਰ ਡਿੱਗੀ, ਮੁੜ ਕੇ ਕਿਸੇ ਨੇ ਤਲਵਾਰ ਚੁੱਕਣ ਦੀ ਹਿੰਮਤ ਨਹੀਂ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਪਰਉਪਕਾਰ ਕਰ ਰਹੇ ਹੈ, ਕਿਉਂਕਿ ਗੁਰਦੇਵ ਨੇ ਜੇ ਤਲਵਾਰ ਚੁੱਕੀ ਹੈ ਤਾਂ ਪਰਉਪਕਾਰ ਵਾਸਤੇ ਚੁੱਕੀ ਹੈ, ਜ਼ੁਲਮ ਨੂੰ ਰੋਕਣ ਵਾਸਤੇ, ਕਿਉਂਕਿ ਸਾਹਿਬ ਜੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋ ਪਰਉਪਕਾਰੀ ਹਨ। ਸਤਿਗੁਰੂ ਜੀ ਨੇ ਪਰਉਪਕਾਰ ਵਾਸਤੇ ਕਾਰਜ ਕੀਤਾ। ਲੱਲਾ ਬੇਗ ਜੋ ਕਾਬਲ ਦਾ ਬੜਾ ਪ੍ਰਸਿੱਧ ਪਠਾਣ ਹੈ, ਆਪਣੇ ਨਾਲ ਕੰਬਰ ਬੇਗ, ਕਾਸਮ ਬੇਗ ਹੋਣਾ ਨੂੰ ਲੈ ਕੇ ਬਾਦਸ਼ਾਹ ਦੇ ਕੋਲੋਂ ਖਿਲਤਾਂ ਲੈ ਕੇ 35,000 ਫੌਜ ਆਪਣੇ ਨਾਲ ਲੈ ਕੇ ਤਿਆਰੀ ਕੀਤੀ ਹੈ ਲਾਹੌਰ ਸ਼ਹਿਰ ਤੋਂ ਮਹਾਰਾਜ ਜੀ ਤੇ ਹਮਲਾ ਕਰਨ ਵਾਸਤੇ। ਬਾਦਸ਼ਾਹ ਨੇ ਤਾਕੀਦ ਕੀਤੀ ਵੀ ਰਸਤੇ ਚ ਰੁਕਣਾ ਨਹੀਂ, ਬਿਨਾਂ ਰੁਕਿਆਂ ਬਿਨਾਂ ਦੇਰੀ ਤੋਂ ਉੱਥੇ ਪਹੁੰਚਣਾ, ਜਾਂ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨਾ ਤੇ ਜਾਂ ਫਿਰ ਪਕੜ ਕੇ ਉਹਨਾਂ ਨੂੰ ਰਣ ਭੂਮੀ ਚ ਸ਼ਹੀਦ ਕਰਨਾ, ਇਹਨਾਂ ਦੋਵਾਂ ਚੋਂ ਇੱਕ ਕੰਮ ਕਰਨਾ ਹੈ, ਔਰ ਮੇਰੇ ਘੋੜੇ ਉਹਨਾਂ ਦੇ ਕੋਲ ਵਾਪਸ ਲੈ ਕੇ ਆਉਣੇ ਹੈ। ਤੋ ਇਸ ਤਰ੍ਹਾਂ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਕਰਦਿਆਂ ਇਹ ਚੜਿਆ ਹੈ। ਬੜੀ ਵੱਡੀ ਫੌਜ ਹੈ, ਇਹਦਾ ਇੱਕ ਭਾਣਜਾ ਹੈ ਜੋ ਬੜਾ ਦਲੇਰ ਹੈ, ਜਿਹਦੇ ਸਰੀਰ ਦਾ ਜੁੱਸਾ ਬਹੁਤ ਭਰਿਆ ਹੋਇਆ, ਬਹੁਤ ਉੱਚੇ ਲੰਮੇ ਕੱਦ ਵਾਲਾ, ਜਿਹਨੂੰ ਆਪਣੀ ਤਾਕਤ ਦੇ ਉੱਤੇ, ਆਪਣੇ ਬਲ ਉੱਤੇ ਬਹੁਤ ਵੱਡਾ ਭਾਰੀ ਹੰਕਾਰ ਹੈ। ਇਹ ਸਭ ਚੜੇ ਨੇ, ਇਉਂ ਕਹਿ ਸਕਦੇ ਹਾਂ ਵੀ ਕਾਲ ਦੇ ਮੂੰਹ ਵਿੱਚ ਜਾ ਰਹੇ, ਬੜੇ ਚਾਅ ਨਾਲ ਚੜੇ ਹੈ, ਪਰ ਜਿਵੇਂ ਚੜ ਕੇ ਆਉਣਗੇ ਪਾਤਸ਼ਾਹ ਦੇ ਘਰ ਤੇ ਲੱਥ ਕੇ ਜਾਣਗੇ, ਗੁਰੂ ਘਰ ਦਾ ਨਿਯਮ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਇਹ ਗੁਰਭਗਤੀ ਹੈ ਗੁਰੂ ਖਾਲਸਾ ਜੀ, ਗੁਰੂ ਸਾਹਿਬ ਦੀ ਕਥਾ ਸੁਣਨੀ ਗੁਰਭਗਤੀ ਹੈ। ਗੁਰਭਗਤੀ ਹਰ ਇੱਕ ਗੁਰਸਿੱਖ ਨੂੰ ਕਰਨੀ ਚਾਹੀਏ ਜੇ ਛੁਟਕਾਰਾ ਚਾਹੁੰਦੇ ਹਾਂ ਜਨਮ ਮਰਨ ਤੋਂ, ਆਵਾਗੌਣ ਤੋਂ ਬਚਣ ਵਾਸਤੇ ਗੁਰਸਿੱਖ ਨੂੰ ਗੁਰਭਗਤੀ ਕਰਨੀ ਚਾਹੀਏ। ਇਹ ਗੁਰੂ ਭਗਤੀ ਦਾ ਇੱਕ ਪ੍ਰਕਾਰ ਹੈ ਕਿ ਗੁਰੂ ਸਾਹਿਬ ਦੀ ਕਥਾ ਸੁਣਨੀ, ਗੁਰਦੇਵ ਦਾ ਇਤਿਹਾਸ ਸੁਣ ਕੇ ਗੁਰੂ ਪ੍ਰਤੀ ਪ੍ਰੇਮ ਜਗਾਉਣਾ, ਪਿਆਰ ਨਾਲ ਆਪਣੇ ਪਿਆਰੇ ਦੀਆਂ ਬਾਤਾਂ ਸੁਣਨੀਆਂ, ਪਿਆਰ ਨਾਲ ਪ੍ਰੇਮ ਨਾਲ ਆਪਣੇ ਪਿਆਰੇ ਦੀ ਕਥਾ ਸੁਣਨੀ, ਸੁਣ ਸੁਣ ਕੇ ਗੁਰੂ ਪ੍ਰਤੀ ਚਾਅ ਜਾਗਣਾ, ਮਿਲਣ ਦਾ, ਭੇਦ ਹੋਣ ਦਾ, ਇਹ ਗੁਰ ਭਗਤੀ ਹੈ। ਆਓ ਮਨ ਬਿਰਤੀਆਂ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ ਗੁਰਦੇਵ ਦੇ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ, ਜੋ ਪੰਥ ਦੇ ਮਹਾਨ ਪ੍ਰਸਿੱਧ ਵਿਦਵਾਨ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਮਹਾਂਪੁਰਖਾਂ ਨੇ ਲਿਖੀ ਹੈ। ਸਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ। ਦੋਹਰਾ ਬੱਜੇ ਨਗਾਰੇ ਕੂਚ ਕੇ ਕਰ ਸਮਾਜ ਸਭ ਜੰਗ,
ਕੂਚ ਦੇ ਨਗਾਰੇ ਵੱਜ ਗਏ ਲਾਹੌਰ ਸ਼ਹਿਰ ਵਿੱਚ, ਨਗਾਰਿਆਂ ਤੇ ਚੋਭਾਂ ਲੱਗ ਗਈਆਂ ਕਿ ਕੂਚ ਦੇ ਨਗਾਰੇ ਹਨ। ਜਿੰਨਾ ਜੰਗ ਦਾ ਲੜਨ ਵਾਸਤੇ ਸਮਾਨ ਹੁੰਦਾ, ਰਾਜ ਸਾਜ ਹੁੰਦਾ, ਜੋ ਜੋ ਜੰਗ ਦੇ ਮੈਦਾਨ ਵਿੱਚ ਲੋੜੀਂਦੀਆਂ ਵਸਤੂਆਂ ਹੁੰਦੀਆਂ ਉਹ ਸਾਰਾ ਸਮਾਜ ਲੱਲਾ ਬੇਗ ਨੇ ਇਕੱਠਾ ਕਰਵਾ ਲਿਆ।
ਲੱਲਾ ਬੇਗ ਪੱਟ ਚੜ ਚੱਲਿਓ ਅਤ ਗਰਬਤ ਦਲ ਸੰਗ।
ਬੜਾ ਵੱਡਾ ਦਲ 35,000 ਫੌਜ, ਥੋੜੀ ਫੌਜ ਨਹੀਂ ਹੁੰਦੀ। ਇਧਰ 35,000 ਫੌਜ ਆ, ਉਧਰ ਸਤਿਗੁਰੂ ਜੀ ਦੇ ਪਾਸ ਕੇਵਲ 4,000 ਦੀ ਗਿਣਤੀ ਹੈ ਫੌਜ ਦੀ। ਤੋ ਬੜਾ ਵੱਡਾ ਲਸ਼ਕਰ ਜਦੋਂ ਲੱਲਾ ਬੇਗ ਦੇ ਨਾਲ ਚੱਲਿਆ, ਇਹ ਹੰਕਾਰ ਦੇ ਨਾਲ ਹੈਂਕੜ ਦੇ ਨਾਲ ਵੇਖਦਾ ਕਿ ਬੇਰੇ ਨਾਲ ਏਡੀ ਵੱਡੀ ਫੌਜ ਚੜ ਕੇ ਜਾ ਰਹੀ ਹੈ। ਬਹੁਤ ਜ਼ਿਆਦਾ ਹੰਕਾਰ ਹੈ, ਕਿਸੇ ਬੰਦੇ ਨਾਲ 5-7-10 ਜੀ ਵੀ ਤੁਰ ਪੈਣ ਨਾ ਬੰਦੇ, ਉਹ ਨਹੀਂ ਫੁੱਲਿਆ ਸਮਾਉਂਦਾ ਵੀ ਮੇਰੇ ਨਾਲ 10 ਜਣੇ ਤੁਰੇ ਹੈ। ਇਹਦੇ ਨਾਲ ਤਾਂ 35,000 ਫੌਜ ਸੀ, ਬਹੁਤ ਜ਼ਿਆਦਾ ਹੰਕਾਰ ਦੇ ਵਿੱਚ ਚੜ ਕੇ ਚੱਲਿਆ ਹੈ।
ਚੌ ਪਈ ਚੱਲੇ ਤੁਰਕ ਜਿਨ ਜਾਤ ਅਨੇਕ।
ਜਿੰਨੇ ਤੁਰਕ ਸੀ, ਜਿਨ੍ਹਾਂ ਤੁਰਕਾਂ ਦੀਆਂ ਵਿੱਚ ਕਈ ਜਾਤੀਆਂ ਹੁੰਦੀਆਂ, ਤੁਰਕਾਂ ਦੀਆਂ, ਇਹ ਤੁਰਕ ਵੀ ਕਈ ਪ੍ਰਕਾਰ ਦੀਆਂ ਜਾਤੀਆਂ ਦੇ ਹੁੰਦੇ, ਉਹ ਸਾਰੇ ਤੁਰਕ ਚੱਲੇ ਨੇ ਨਾਲ। ਸੁਣੋ ਕਿਹੜੇ ਕਿਹੜੇ ਜਾਤੀਆਂ ਦੇ ਤੁਰਕ ਨੇ ਜਿਹੜੇ ਨਾਲ ਜਾ ਰਹੇ ਨੇ ਲੱਲਾ ਬੇਗ ਦੇ।
ਈਸਫਜ਼ਈ ਵੱਡੋ ਦਲ ਏਕ।
ਈਸਫਜ਼ਈ ਜਿਨ੍ਹਾਂ ਨੂੰ ਯੂਸਫਜ਼ਈ ਵੀ ਕਹਿੰਦੇ ਹਨ, ਇਹ ਮਰਦਾਨ ਦੇ ਇਲਾਕੇ ਦੇ ਰਹਿਣ ਵਾਲੇ ਨੇ, ਇਹਨਾਂ ਨੂੰ ਕਹਿੰਦੇ ਯੂਸਫਜ਼ਈ। ਉਹ ਯੂਸਫਜ਼ਈ ਬਹੁਤ ਵੱਡਾ ਦਲ ਇੱਕ ਯੂਸਫਜ਼ਈਆਂ ਦਾ, ਜਿਨ੍ਹਾਂ ਨੂੰ ਈਸਫਜ਼ਈ ਵੀ ਕਹਿੰਦੇ ਹਨ, ਉਹ ਨਾਲ ਜਾ ਰਿਹਾ ਲੱਲਾ ਬੇਗ ਦੇ।
ਦਾਓ ਜ਼ਈ ਰੋਹੇਲੇ ਕਨੇ।
ਫਿਰ ਦਾਊਦ ਅਜਈ, ਦਾਊਦ ਜਈ, ਇਹ ਵੀ ਇੱਕ ਰੋਹੇਲੇ, ਰੋਹੇਲਿਆਂ ਦੀ, ਮੁਸਲਮਾਨਾਂ ਦੀ ਇੱਕ ਕੌਮ ਹੈ, ਬੜੇ ਸੂਰਮੇ ਹੁੰਦੇ ਆ ਇਹ ਵੀ। ਇਹ ਵੀ ਨਾਲ ਚੱਲੇ ਨੇ ਦਾਊ ਜਈ ਰੋਹੇਲੇ।
ਮਹਾ ਸੁਭੱਟ ਸੰਜੋਇਨ ਸਨੇ।
ਬੜੇ ਸੂਰਮੇ ਨੇ, ਸੰਜੋਆ ਨਾਲ ਮੜੇ ਹੋਏ ਨੇ, ਸਰੀਰ ਤੇ ਲੋਹਿਆਂ ਦੇ ਟੋਪ ਪਾਏ ਹੈ, ਬਖਤਰ ਪਾਏ ਨੇ, ਸਰੀਰਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੇ ਰੱਖਿਆ ਕਰਨ ਲਈ ਵੀ ਸਾਡਾ ਕੋਈ ਤਨ ਦਾ ਹਿੱਸਾ ਕੱਟਿਆ ਵੱਢਿਆ ਨਾ ਜਾਵੇ, ਉਹਦੇ ਲਈ ਸੰਜੋਆਂ ਪਾਈਆਂ ਹੋਈਆਂ ਨੇ ਫਲੋਦ ਫਲਾਦ ਦੀਆਂ, ਸਿਰ ਤੇ ਫਲਾਦ ਦੇ ਟੋਪ ਪਾਏ ਹੋਏ ਨੇ ਇਹਨਾਂ ਨੇ।
ਕਾਬਲ ਕੇ ਗਿਲਜੇ ਜਿਨ ਕਹੈ।
ਫਿਰ ਗਿਲਜੇ, ਜਿਹੜੇ ਕਾਬਲ ਦੇ ਇਲਾਕੇ ਦੇ ਰਹਿਣ ਵਾਲੇ, ਉਹਨਾਂ ਨੂੰ ਗਿਲਜੇ ਬੋਲਦੇ ਨੇ। ਬੜੇ ਬੜੇ ਉੱਚੇ ਲੰਮੇ ਕੱਦ ਹੁੰਦੇ, ਗੋਰੇ ਰੰਗਾਂ ਦੇ ਹੁੰਦੇ, ਚਿੱਟੇ ਜੇ, ਤੇ ਕੱਦ ਕਾਠ ਇਹਨਾਂ ਦੇ ਬੜੇ ਹੁੰਦੇ, ਚਿਹਰੇ ਇਹਨਾਂ ਦੇ ਲਾਲ ਸੁਰਖ ਹੁੰਦੇ ਆ ਕਾਬਲ ਦੇ ਇਲਾਕੇ ਦੇ। ਇਹ ਜਿਹੜੇ ਗਿਲਜੇ ਨੇ, ਇਹ ਵੀ ਬੜਾ ਵੱਡਾ ਭਾਰੀ ਦਲ ਲੈ ਕੇ ਆਏ ਨੇ ਨਾਲ।
ਡੀਲ ਦਰਾਜ ਜਿਨਹੋ ਕੇ ਅਹੈ।
ਇਹਨਾਂ ਦੀਆਂ ਡੀਲਾਂ 6.5 ਫੁੱਟ ਤੋਂ ਤਾਂ ਥੱਲੇ ਕੋਈ ਹੈ ਹੀ ਨਹੀਂ, ਸਾਰੇ 6 ਫੁੱਟ ਤੋਂ ਉੱਚੇ ਲੰਮੇ ਕੱਦਾਂ ਵਾਲੇ ਨੇ, ਵੱਡੀਆਂ ਵੱਡੀਆਂ ਦੇਹਾਂ ਨੇ ਇਹਨਾਂ ਦੀਆਂ, ਮਾਨੋ ਜਿਵੇਂ ਦਾਨੋ ਦਿਓ ਹੀ ਹੋਣ, ਰਾਖਸ਼ੀ ਹੋਣ, ਏਦਾਂ ਦੀ ਬਿਰਤੀ ਲੈ ਕੇ ਚੱਲੇ ਹਨ।
ਆਮਿਖ ਸਭ ਪਸ਼ੂਆਂ ਕੇ ਪਖਿਅਤ।
ਬਸ ਇਹੋ ਜੇ ਜਾਨਵਰ ਬਿਰਤੀ ਆ ਇਹਨਾਂ ਦੀ ਵੀ, ਜਿੰਨੇ ਜਾਨਵਰ ਨੇ ਕੋਈ ਗਾਂ ਨਹੀਂ ਛੱਡਦੇ, ਮੱਝ ਨਹੀਂ ਛੱਡਦੇ, ਸਭ ਖਾਈ ਜਾਂਦੇ, ਹਰ ਇੱਕ ਤਰ੍ਹਾਂ ਦੇ ਜਾਨਵਰ ਦਾ ਮਾਸ ਖਾ ਜਾਂਦੇ ਸਿਵਾਏ ਸੂਰ ਨੂੰ ਛੱਡ ਕੇ, ਕਿਉਂਕਿ ਤੁਰਕਾਂ ਵਿੱਚ ਸੂਰ ਖਾਣਾ ਹਰਾਮ ਹੈ। ਸੂਰ ਦਾ ਮਾਸ ਛੱਡ ਕੇ ਕੋਈ ਜਾਨਵਰ ਨਹੀਂ ਛੱਡਦੇ, ਸਭ ਖਾਈ ਜਾਂਦੇ ਨੇ, ਪੱਖੀ ਜਾਂਦੇ ਹਨ।
ਇੱਕ ਸ਼ੂਕਰ ਤੇ ਰੱਖਿਆ ਰੱਖਿਅਤ।
ਬਸ ਇੱਕ ਸੂਰ ਨਹੀਂ ਖਾਂਦੇ, ਸੂਰ ਤੋਂ ਦੂਰ ਰਹਿੰਦੇ ਆ, ਕਿਉਂਕਿ ਸੂਰ ਨੂੰ ਮਾੜਾ ਸਮਝਦੇ ਆ, ਨੀਚ ਸਮਝਦੇ ਆ, ਤੇ ਸੂਰ ਦਾ ਮਾਸ ਨਹੀਂ ਖਾਂਦੇ ਜਿੰਨੇ ਤੁਰਕ ਨੇ। ਬਾਕੀ ਕੁਝ ਛੱਡਦੇ ਨਹੀਂ ਹਨ, ਨਾ ਕੋਈ ਗਾਂ ਛੱਡਣ, ਨਾ ਕੋਈ ਮੱਝ ਛੱਡਣ, ਸਾਰਾ ਕੁਝ ਹੀ ਖਾਈ ਜਾਂਦੇ ਆ, ਪੱਖੀ ਜਾਂਦੇ ਨੇ, ਇੰਨੇ ਬਲੀ ਹਨ।
ਪਸ਼ੂ ਨ ਸਮਾਨ ਬ੍ਰਿਤੀ ਜਿਨ ਚੀਨੇ।
ਇਹਨਾਂ ਦੀ ਬਿਰਤੀ, ਸਰੀਰ ਵੀ ਪਸ਼ੂਆਂ ਵਾਂਗੂ ਨੇ ਵੱਡੇ ਵੱਡੇ, ਤੇ ਬਿਰਤੀ ਵੀ ਪਸ਼ੂਆਂ ਦੇ ਸਮਾਨ ਹੀ ਹੈ, ਕਿਉਂਕਿ ਜਿਹੋ ਜਿਹਾ ਖਾਣਾ ਖਾਣਗੇ ਅੱਗੇ ਬਿਰਤੀ ਉਦਾਂ ਦੀ ਹੋਣੀ ਹੈ। ਤੰਬਾਕੂ ਇਹ ਖਾਂਦੇ ਸੀ ਜਗਤ ਜੂਠ, ਉਹਦੇ ਨਾਲ ਇਹਨਾਂ ਦੀ ਅਕਲ ਤੇ ਪਰਦਾ ਪਿਆ ਹੋਇਆ ਸੀ, ਮੋਟੀ ਮੱਤ ਵਾਲੇ ਸਨ। ਪਸ਼ੂ ਬਿਰਤੀ ਦੇ ਸਮਾਨ ਇਹਨਾਂ ਦੀ ਬਿਰਤੀ ਹੈ।
ਬਹੁ ਨਿਰਦਈ ਮਹਾ ਮਤਹੀਨੇ।
ਨਿਰਦਈ ਬੜੇ ਨੇ, ਦਇਆ ਕੋਈ ਨੀ ਇਹਨਾਂ ਦੇ ਅੰਦਰ, ਰਹਿਮ ਨਾਂ ਦੀ ਤਾਂ ਚੀਜ਼ ਹੀ ਨਹੀਂ ਹੈ ਕੋਈ ਇਹਨਾਂ ਦੇ ਅੰਦਰ, ਮਤ ਤੋਂ ਹੀਣੇ ਨੇ, ਕਿਸੇ ਤੇ ਇੱਕ ਦਇਆ ਨਹੀਂ ਕਰਦੇ, ਕਿਸੇ ਤੇ ਰਹਿਮ ਨਹੀਂ ਕਰਦੇ।
ਹਫਸ ਵਲਾਇਤ ਕੇ ਤਨਕਾਰੇ।
ਫਿਰ ਹਫਜ ਵਲਾਇਤ ਦੇ ਜਿਹੜੇ ਇਲਾਕੇ ਦੇ ਕਾਲੇ ਕਾਲੇ ਰੰਗਾਂ ਵਾਲੇ, ਮੋਟੀਆਂ ਮੋਟੀਆਂ ਅੱਖਾਂ, ਮੋਟੇ ਮੋਟੇ ਬੁੱਲ, ਉਹ ਹਬਸ਼ ਵਲੈਤ ਤੋਂ ਵੀ ਕਈ ਸੂਰਮੇ ਇਹਨਾਂ ਨੇ ਆਪਣੇ ਨਾਲ ਰੱਖੇ ਹੋਏ ਸੀ, ਜਿਹਨਾਂ ਨੂੰ ਹਬਸ਼ੀ ਕਹਿ ਦਿੰਦੇ ਆ, ਉਹ ਵੀ ਬੜੇ ਉੱਚੇ ਉੱਚੇ ਲੰਮੇ ਕੱਦਾਂ ਕਾਠਾਂ ਵਾਲੇ, ਉਹ ਵੀ ਨਾਲ ਆਏ ਨੇ ਚੜ ਕੇ।
ਮਹਾਮਲੇਸ਼ ਮਹਾਬਲ ਵਾਰੇ।
ਵੱਡੇ ਮਹਾਮਲੇਸ਼ ਨੇ, ਤੇ ਬਲ ਵੀ ਬੜਾ ਇਹਨਾਂ ਚ, ਬਲ ਦੇ ਨਾਲ ਵੀ ਪੂਰਨ ਤੌਰ ਤੇ ਭਰੇ ਹੋਏ ਨੇ।
ਮੋਟੇ ਨਾਕ ਓਠ ਜਿਨ ਕੇਰੇ,
ਜਿਹੜੇ ਹਬਸ਼ ਵਲੈਤ ਤੋਂ ਆਏ ਨੇ ਹਬਸ਼ੀ, ਉਹਨਾਂ ਦੀਆਂ ਨੱਕਾਂ ਮੋਟੀਆਂ ਮੋਟੀਆਂ ਨੇ, ਮੋਟੇ ਮੋਟੇ ਬੁੱਲ ਨੇ, ਮੋਟੀਆਂ ਮੋਟੀਆਂ ਅੱਖਾਂ ਚਿੱਟੀਆਂ ਦਿਸਦੀਆਂ, ਬਾਕੀ ਰੰਗ ਉਹਨਾਂ ਦਾ ਕਾਲਾ ਸ਼ਾਹ ਤੇ ਅੱਖਾਂ ਵਿੱਚ ਵੱਖਰੀਆਂ ਹੀ ਉਹਨਾਂ ਦੀਆਂ ਨਜ਼ਰ ਆਉਂਦੀਆਂ।
ਕਹੇ ਉਹਨਾਂ ਸਮਝੈ ਮੰਦ ਬਡੇਰੇ,
ਉਹ ਬੋਲੀ ਵੀ ਨਹੀਂ ਸਮਝਦੇ, ਆਏ ਤਾਂ ਹਨ ਨਾਲ ਚੜ ਕੇ ਪਰ ਉਹ ਇੱਕ ਦੂਜੇ ਦੀ ਬੋਲੀ ਨਹੀਂ ਸਮਝਦੇ, ਉਹ ਹਬਸ਼ ਵਲੈਤ ਦੇ ਇਲਾਕੇ ਦੀ ਅਫਰੀਕਾ ਦੇ ਇਲਾਕੇ ਦੀ ਬੋਲੀ ਬੋਲਦੇ ਆ ਉਧਰ ਦੀ, ਤੇ ਬਲ ਬੜਾ ਉਹਨਾਂ ਦੇ ਵਿੱਚ, ਇਸ਼ਾਰਿਆਂ ਨਾਲ ਹੀ ਉਹਨਾਂ ਨੂੰ ਇਹ ਕਾਬਲੀ ਸਮਝਾਉਂਦੇ ਨੇ ਜਿਹੜੀ ਗੱਲ ਸਮਝਾਉਣੀ ਹੋਵੇ।
ਕੇਤਿਕ ਬਰਨ ਦੇਹ ਕੇ ਪੂਰੇ,
ਕਈ ਰੰਗਾਂ ਦੇ, ਕਈ ਤਾਂ ਭੂਰੇ ਭੂਰੇ ਕੱਕੇ ਕੱਕੇ ਜੇ ਹਨ, ਜਿਹੜੇ ਕਾਬਲ ਦੇ ਇਲਾਕੇ ਦੇ ਲੋਕ ਨੇ ਉਹਨਾਂ ਦੇ ਜਿਹੜੇ ਰੰਗ ਨੇ ਉਹ ਭੂਰੇ ਕੱਕੇ ਹਨ, ਭੂਰੇ ਰੰਗ ਦੇ ਕੱਕੇ ਜੇ ਰੰਗ ਦੇ ਹਨ।
ਪੁਰ ਕਸ਼ਮੀਰ ਆਦ ਬਸ ਭੂਰੇ,
ਕਈ ਕਸ਼ਮੀਰ ਦੇ ਇਲਾਕੇ ਦੇ ਭੂਰੇ ਨੇ ਨਾਲ ਆਏ ਹੋਏ, ਕਸ਼ਮੀਰ ਦੇ ਇਲਾਕੇ ਦੇ ਲੋਕ ਵੀ ਬੜੇ ਸੁੰਦਰ ਹੁੰਦੇ, ਗੋਰ ਵਰਣੀਏ ਹੁੰਦੇ, ਲਾਲ ਜੇ ਚਿਹਰੇ ਹੁੰਦੇ, ਉਹ ਵੀ ਆਏ ਨੇ ਨਾਲ ਚੜ ਕੇ ਗੁਰੂ ਘਰ ਤੇ।
ਕਾਚੋ ਮਾਸ ਖਾਹੇ ਸੁਖ ਕਰੈ,
ਇਹਨਾਂ ਵਿੱਚੋਂ ਕਈ ਤਾਂ ਇਹੋ ਜਿਹੇ ਨੇ ਜਿਹੜੇ ਕੱਚਾ ਮਾਸ ਖਾਣਾ ਪਸੰਦ ਕਰਦੇ, ਜੇ ਪਕਾ ਕੇ ਵੀ ਨਹੀਂ ਖਾਂਦੇ, ਕੱਚਾ ਮਾਸ ਜਿਹੜਾ ਜਾਨਵਰਾਂ ਦਾ ਉਹ ਪਸ਼ੂਆਂ ਦੇ ਸਮਾਨ ਖਾਂਦੇ ਹਨ।
ਪਸ਼ਤੋ ਬੋਲਤ ਸਮਝਣਾ ਪਰੈ,
ਇਹਨਾਂ ਚੋਂ ਪਸ਼ਤੋ ਬੋਲੀ ਵੀ ਬੋਲਦੇ ਆ ਉਧਰ ਕਾਬਲ ਅਫਗਾਨਿਸਤਾਨ ਦੇ ਇਲਾਕੇ ਦੇ ਜਿਹੜੇ ਲੋਕ ਨੇ ਨਾਲ ਚੜ ਕੇ ਆਏ ਉਹ ਪਸ਼ਤੋ ਬੋਲਦੇ ਨੇ, ਉਹ ਪਸ਼ਤੋ ਬੋਲੀ ਸਮਝ ਨਹੀਂ ਆਉਂਦੀ ਇਹਨਾਂ ਦੀ, ਇੱਕ ਦੂਜੇ ਨੂੰ ਬੋਲਦੇ ਹਨ ਪਰ ਇਹਨਾਂ ਨੂੰ ਸਮਝ ਨਹੀਂ ਆਉਂਦੀ।
ਤੁਰਕੀ ਤਰੇ ਤੁਰੰਗ ਮਤੋਰੈ,
ਫਿਰ ਇਹਨਾਂ ਦੇ ਥੱਲੇ ਜਿਹੜੇ ਘੋੜੇ ਨੇ ਉਹ ਤੁਰਕੀ ਘੋੜੇ ਨੇ, ਜਿਹਨਾਂ ਨੂੰ ਕਾਬਲੀ ਘੋੜੇ ਕਹਿੰਦੇ ਆ, ਉਸ ਇਲਾਕੇ ਦੇ ਘੋੜੇ ਬੜੇ ਕਮਾਲ ਦੇ ਹੁੰਦੇ, ਹੁਣ ਵੀ ਉਸ ਇਲਾਕੇ ਚੋਂ ਜਿਹੜੇ ਘੋੜੇ ਆਉਂਦੇ ਕਾਬਲ ਦੇ ਤੁਰਕਸਤਾਨ ਦੇ, ਉਹ ਘੋੜੇ ਬੜੇ ਬਲਵਾਨ ਹੁੰਦੇ ਆ। ਆਪਣੇ ਇੱਧਰ ਪੰਜਾਬ ਦੇ ਜਿਹੜੇ ਘੋੜੇ ਆ, ਜਿੰਨੇ ਚਿਰ ਨੂੰ ਇਹ ਹੰਬ ਜਾਂਦੇ ਆ ਨਾ ਦੌੜ ਕੇ, ਉਹਨਾਂ ਚਿਰ ਉਹ ਦੌੜਨ ਤੇ ਗਰਮ ਹੀ ਹੁੰਦੇ ਆ ਮਸਾਂ, ਇੰਨੇ ਉਹ ਬਲੀ ਹੁੰਦੇ ਬਲਵਾਨ ਹੁੰਦੇ ਘੋੜੇ, ਉਹ ਤੁਰਕੀ ਘੋੜੇ ਨੇ ਨਾ ਸਾਰਿਆਂ ਦੇ ਥੱਲੇ।
ਗਮਨ ਹੈ ਬੱਡ ਮਗ ਥਕਤ ਨਾ ਥੋਰੇ,
ਬੜਾ ਲੰਮਾ ਪੈਂਡਾ, ਸੋ ਸੋ ਕੋਹ ਦਾ ਪੈਂਡਾ ਤੈਅ ਕਰ ਜਾਂਦੇ ਉਹ ਘੋੜੇ ਇੱਕ ਦਿਨ ਚ, ਤੇ ਥੱਕਦੇ ਨਹੀਂ ਸੀ। ਸੋ ਕੋਹ ਦਾ ਪੈਂਡਾ ਥੋੜਾ ਨਹੀਂ ਹੁੰਦਾ, ਸੋ ਕੋਹ ਦਾ ਪੈਂਡਾ ਯਾਨੀ ਕਿ ਅੱਜ ਦੇ 250-250 ਕਿਲੋਮੀਟਰ ਤੋਂ ਵੀ ਵੱਧ ਪੈਂਡਾ ਬਣ ਜਾਂਦਾ, ਇੰਨਾ ਪੈਂਡਾ ਤੈਅ ਕਰ ਜਾਂਦੇ ਸੀ ਉਹ ਘੋੜੇ ਉਹਨਾਂ ਵੇਲਿਆਂ ਚ, ਪਰ ਥੱਕਦੇ ਨਹੀਂ ਸਨ।
ਟਮਕ ਬਾਂਧੇ ਸਭਿਨ ਅਗੇਰੇ,
ਘੋੜਿਆਂ ਦੇ ਉੱਤੇ ਟਮਕ ਬੱਧੇ ਹੋਏ ਨੇ ਵਜਾਣ ਵਾਸਤੇ, ਭੇਰੀਆਂ ਬੰਧੀਆਂ ਹੋਈਆਂ ਨੇ।
ਹੇਲਾ ਕਰਤ ਬਜਾਏ ਬਡੇਰੇ,
ਉਹ ਹੱਲਾ ਕਰਨ ਵੇਲੇ ਵਜਾਉਂਦੇ, ਉਹਨਾਂ ਟਮਕਾਂ ਨੂੰ ਵਜਾਉਂਦੇ, ਨਿੱਕੇ ਨਿੱਕੇ ਟਮਕ ਹੁੰਦੇ, ਇੱਕ ਨਗਾਰੇ ਹੁੰਦੇ, ਨਗਾਰਿਆਂ ਤੋਂ ਵੀ ਬਿਲਕੁਲ ਛੋਟਿਆਂ ਜਿਹੀਆਂ ਟਮਕ ਕਹਿੰਦੇ ਉਹਨਾਂ ਨੂੰ, ਉਹਦੇ ਤੇ ਬਰੀਕ ਜਿਹਾ ਡੱਕਾ ਲੈ ਕੇ ਉਹਨੂੰ ਵਜਾਉਂਦੇ ਹਨ, ਹੱਲਾ ਕਰਨ ਵਾਸਤੇ ਵੀ ਸਾਰੀ ਫੌਜ ਨੂੰ ਤੋਰੀਏ ਛੇਤੀ ਨਾਲ।
ਬਾਜੇ ਅਨਿਕ ਬਜਾਵਤ ਚੱਲੇ,
ਕਈ ਤਰ੍ਹਾਂ ਦੇ ਬਾਜੇ ਵੱਜਦੇ ਨੇ, ਰਣ ਸਿੰਘੇ ਵੱਜਦੇ ਨੇ, ਮਾਰੂ ਰਾਗ ਵੱਜਦੇ ਨੇ,
ਤੂਰ ਤੁਰਮ ਰਣ ਸਿੰਘੇ ਭਲੇ,
ਰਣ ਸਿੰਘੇ ਵੱਜਦੇ ਨੇ, ਤੁਰਲੀਆਂ ਵੱਜਦੀਆਂ ਨੇ, ਨਫੀਰੀਆਂ ਵੱਜਦੀਆਂ ਨੇ, ਉੱਚੀ ਉੱਚੀ ਆਵਾਜ਼ ਦੇ ਵਿੱਚ ਢੋਲ ਵੱਜਦੇ ਹਨ,
ਵੱਡੇ ਦਮਾਮੇ ਚੋਬ ਲਗੰਤੀ,
ਵੱਡੇ ਨਗਾਰਿਆਂ ਤੇ ਚੋਬਾਂ ਮਾਰਦੇ, ਕਿਉਂਕਿ ਇੱਕ ਨਗਾਰੇ ਨਾਲ ਇੰਨੀ ਫੌਜ ਨਹੀਂ ਕਾਬੂ ਆਉਂਦੀ, ਨਗਾਰੇ ਵੀ ਕਈ ਨੇ ਵੱਡੇ, ਉਹਨਾਂ ਵੱਡਿਆਂ ਨਗਾਰਿਆਂ ਦੇ ਉੱਤੇ ਦੋਹਰੀਆਂ ਦੋਹਰੀਆਂ ਚੋਬਾਂ ਲੱਗਦੀਆਂ ਹਨ।
ਲੇਹਾ ਦੇਹ ਸੈਨ ਗਮਨੰਤੀ,
ਬਸ ਛੇਤੀ ਚੱਲੋ ਛੇਤੀ ਚੱਲੋ, ਮਾਰੋ ਮਾਰ ਕਰਦੀ ਫੌਜ ਤੁਰਦੀ ਜਾ ਰਹੀ ਹੈ, ਬੜੀ ਕਾਹਲੀ ਨਾਲੇ ਤੁਰਦੇ ਜਾ ਰਹੇ ਨੇ।
ਚੱਲੇ ਤੁਰਕ ਮਤ ਮੰਦ ਗਵਾਰੇ,
ਏਦਾਂ ਇਹ ਸਾਰੇ ਤੁਰਕ ਮਾੜੀ ਮਤ ਵਾਲੇ, ਗਵਾਰ ਮਤ ਵਾਲੇ, ਭੈੜੀ ਤੇ ਹੋਛੀ ਮਤ ਵਾਲੇ 35,000 ਤੁਰਕ ਲਾਹੌਰ ਸ਼ਹਿਰ ਤੋਂ ਗੁਰੂ ਨਾਨਕ ਸਾਹਿਬ ਦੇ ਘਰ ਤੇ ਚੜ ਕੇ ਆਉਣ ਲੱਗੇ ਨੇ।
ਹਾਨ ਲਾਭ ਨਹੀਂ ਕਸ਼ੂ ਵਿਚਾਰੇ,
ਇਹਨਾਂ ਮੂਰਖਾਂ ਨੇ ਇਹ ਨਹੀਂ ਵਿਚਾਰ ਕੀਤੀ ਵੀ ਅਸੀਂ ਜਿੱਧਰ ਜਾ ਰਹੇ ਇਹਦੇ ਨਾਲ ਸਾਡਾ ਲਾਭ ਹੋਣਾ ਕਿ ਨੁਕਸਾਨ ਹੋਣਾ, ਤਾਂ ਹੀ ਮੂਰਖ ਕਹੇ ਆ ਨਾ ਵੀ ਗੁਰੂ ਪੀਰਾਂ ਦੇ ਘਰਾਂ ਤੇ ਹਮਲਾ ਕਰਨ ਜਾਈਦਾ ਫੌਜਾਂ ਲੈ ਕੇ, ਇਹਨਾਂ ਨੇ ਨਾ ਹਾਨੀ ਦੀ ਵਿਚਾਰ ਕੀਤੀ ਨਾ ਲਾਭ ਦੀ ਗੱਲ ਕੀਤੀ।
ਭਏ ਕੁਸ਼ਗਨ ਅਗਨ ਮਿਲਿਆ ਗੇ,
ਹੁਣ ਕੁਦਰਤ ਵੀ ਇਹਨਾਂ ਨੂੰ ਵਿਖਾਣ ਲੱਗੀ ਵੀ ਜੇ ਬਚਣਾ ਹਲੇ ਵੀ ਮੁੜ ਜਾਓ ਵਾਪਸ, ਕੁਦਰਤ ਨੇ ਕੀ ਵਿਖਾਇਆ ਅੱਗੋਂ ਮਾੜੇ ਸ਼ਗਨ, ਜਦੋਂ ਚੜੇ ਨਾ ਅੱਗੋਂ ਕੁਸ਼ਗਨ ਹੋਏ, ਮਾੜੇ ਸ਼ਗਨ ਇਹਨਾਂ ਨੂੰ ਨਜ਼ਰ ਆਏ, ਕੀ ਦਿਸਿਆ ਜੀ ਅੱਗੇ ਬਲਦੀ ਅੱਗ ਨਜ਼ਰ ਆਈ, ਮਾਨੋ ਸੰਕੇਤ ਦਿੰਦੀ ਹੋਵੇ ਕਿ ਜਿਵੇਂ ਮੈਂ ਸਾੜਦੀਆਂ ਇੱਦਾਂ ਸੜ ਕੇ ਸਵਾਹ ਹੋ ਜਾਓਗੇ ਜੇ ਗੁਰੂ ਘਰ ਤੇ ਚੜ ਕੇ ਜਾਓਗੇ। ਉਹ ਅੱਗ ਨੇ ਕਿ ਹੁਣ ਬਲਦੀ ਅੱਗ ਅੱਗੋਂ ਮਿਲੇ ਤੇ ਇਹਨੂੰ ਮਾੜਾ ਸ਼ਗਨ ਮੰਨਦੇ ਆ, ਕਹਿੰਦੇ ਅੱਗੇ ਬਲਦੀ ਅੱਗ ਇਹਨਾਂ ਨੂੰ ਨਜ਼ਰ ਆਈ।
ਈਂਧਨ ਭਾਰ ਸਮੁਖ ਦ੍ਰਿਗ ਲਾਗੇ,
ਫਿਰ ਅੱਗੇ ਲੱਕੜਾਂ ਦੇ ਭਾਰ ਵੱਡੇ ਵੱਡੇ ਚੁੱਕੇ ਹੋਏ, ਅੱਠ ਦਸ ਬੰਦੇ ਪੰਡਾਂ ਚੁੱਕੀ ਹੋਣ ਲੱਕੜਾਂ ਦੀਆਂ। ਮਨ ਉਹ ਵੀ ਜਿਵੇਂ ਸੰਕੇਤ ਦਿੰਦੇ ਹੋਣ ਕਿ ਇਹਨਾਂ ਲੱਕੜਾਂ ਵਿੱਚ ਸੜ ਕੇ ਮਰਨਾ ਤੁਸੀਂ, ਖਤਮ ਹੋਣਾ, ਸਵਾਹ ਹੋਣਾ, ਉਹ ਵੀ ਮਾੜਾ ਸ਼ਗਨ ਹੁਣ ਮੰਨਿਆ ਜਾਂਦਾ ਵੀ ਅੱਗੋਂ ਕੋਈ ਲੱਕੜਾਂ ਦਾ ਢੇਰ ਲੈ ਕੇ ਮਿਲੇ। ਉਹ ਕੁਦਰਤ ਵੀ ਇਹਨਾਂ ਨੂੰ ਵਿਖਾਈ ਜਾਂਦੀ ਹੈ ਮਾੜੇ ਸ਼ਗਨ।
ਮੁਰਦਾ ਦਾਹ ਦੇਂਦ ਦੇ ਚੱਲੇ,
ਥੋੜਾ ਜਿਹਾ ਹੋਰ ਤੁਰੇ ਅੱਗੇ ਇੱਕ ਪਿੰਡ ਦੇ ਵਿੱਚ ਮੁਰਦਾ ਬੰਦਾ ਮਰ ਗਿਆ, ਉਹਦੀ ਲਾਸ਼ ਚੁੱਕ ਕੇ ਤੁਰੇ ਜਾਣ, ਉਹ ਸਾੜਨ ਵਾਸਤੇ ਜਾ ਰਹੇ ਸੀ, ਹਾਏ ਹਾਏ ਕਰਦੇ ਰੋਂਦੇ।
ਇਨਕੇ ਚੜਤ ਅਗਾਰੀ ਮਿਲੇ,
ਉਹ ਵੀ ਅੱਗੋਂ ਮਿਲ ਗਿਆ, ਮੁਰਦਾ ਟੱਕਰ ਪਿਆ, ਲੋਕ ਨਾਲ ਰੋਂਦੇ ਕੁਰਲਾਉਂਦੇ ਜਾ ਰਹੇ, ਬੀਬੀਆਂ ਸਿਰ ਪਿੱਟਦੀਆਂ ਜਾ ਰਹੀਆਂ ਸਨ।
ਛੂਟੇ ਬਾਰ ਨਾਰ ਰੁਦ ਨਾਵੇ,
ਜਨਾਨੀਆਂ ਰੋਂਦੀਆਂ ਜਾਣ ਸਿਰ ਖਿਲਾਰ ਕੇ, ਉਹ ਵੀ ਮਾਨੋ ਮਾੜਾ ਸ਼ਗਨ ਸੀ ਨਾ ਵਾਸਤੇ।
ਸ਼ਿਵਾ ਬਮਤ ਬੰਨੀ ਕੂਕਾਵੇ,
ਸ਼ਿਵਾ ਸ਼ਿਵਾ ਕਹਿੰਦੇ ਆ ਗਿੱਦੜਾਂ ਨੂੰ, ਗਿੱਦੜ ਜਿਹੜੇ ਨੇ ਉੱਚੀ ਉੱਚੀ ਆਵਾਜ਼ ਚ ਬੋਲਣ, ਮਾਨੋ ਮੂੰਹ ਚੋਂ ਅੱਗ ਉਗਲਦੇ ਸੀ, ਗਿੱਦੜ ਬੋਲਣਾ ਵੀ ਮਾੜਾ ਹੁੰਦਾ, ਕਹਿੰਦੇ ਉਹ ਗਿੱਦੜ ਬੋਲਦੇ ਨੇ ਉੱਚੀ ਉੱਚੀ ਆਵਾਜ਼ ਵਿੱਚ, ਉਹਨਾਂ ਦੇ ਮੂੰਹਾਂ ਚੋਂ ਅੱਗ ਨਿਕਲਦੀ ਹੈ।
ਬੋਲੇ ਉੱਠੇ ਚਹੋਂ ਦਿਸ਼ ਖਰ ਘੋਰ,
ਫਿਰ ਗਧੇ ਹਿਣਕਣ ਲੱਗ ਪਏ ਚਾਰੇ ਪਾਸਿਓਂ, ਪੰਜ ਸੱਤ ਗਧੇ ਇਧਰੋਂ ਦਡਾਰ ਆਈ, ਉਹ ਹਿਣਕਣ ਪੰਜ ਸੱਤ ਖੱਬੇ ਪਾਸਿਓਂ ਆਏ, ਉਹ ਹਿਣਕਣ ਲੱਗ ਪਏ।
ਲਖਤ ਨਾ ਮੰਦ ਜਾਹੇ ਗੁਰ ਔਰ,
ਗਧੇ ਚੇ ਪੋ ਕਰਕੇ ਉਹਨਾਂ ਨੇ ਇਕਦਮ ਸਾਰੀ ਫੌਜ ਦੇ ਵਿੱਚ ਫਤੂਰ ਪਾ ਛੱਡਿਆ, ਪਤਾ ਨੀ ਕਿਧਰੋਂ ਆ ਗਏ। ਪਰ ਇਹੋ ਜੀ ਇਹਨਾਂ ਦੀ ਮਤ ਤੇ ਪੜਦਾ ਪਿਆ, ਫਿਰ ਵੀ ਨਾ ਸਮਝ ਪਵੇ ਇਹਨਾਂ ਨੂੰ, ਕਿਉਂਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਜਦੋਂ ਕਿਸੇ ਦਾ ਨਾਸ਼ ਹੁੰਦਾ ਪਰਮੇਸ਼ਵਰ ਉਹਦੀ ਅਕਲ ਹੀ ਮਾਰ ਦਿੰਦਾ, ਮਤ ਹੀ ਮਾਰ ਦਿੰਦਾ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਰ ਕੀ ਰਹੇ ਹਾਂ। ਇਹਨਾਂ ਦੀ ਮਤ ਤੇ ਇਹੋ ਜਿਹਾ ਪੜਦਾ ਪਿਆ ਵੀ ਇਹ ਸਾਰਾ ਕੁਝ ਵੇਖੀ ਜਾਂਦੇ, ਫਿਰ ਵੀ ਇਹਨਾਂ ਨੂੰ ਸਮਝ ਨਹੀਂ ਆਈ, ਫਿਰ ਵੀ ਤੁਰੇ ਜਾਂਦੇ ਨੇ ਗੁਰੂ ਘਰ ਤੇ ਚੜ ਕੇ।
ਕਹੂੰ ਚਾਲ ਕਹੂੰ ਪੋਈਆ ਪਾਏ,
ਕਦੇ ਘੋੜੇ ਨੂੰ ਥੋੜੀਆਂ ਘੋੜਿਆਂ ਨੂੰ ਥੋੜੀ ਥੋੜੀ ਚਾਲੇ ਪਾਉਂਦੇ, ਕਦੇ ਪੋਈਏ ਪਾ ਲੈਂਦੇ, ਤੇਗ ਤੋਰ ਲੈਂਦੇ।
ਕਰਤ ਸ਼ੀਘਰਤਾ ਹੈ ਗਮਨਾਏ,
ਬੜੀ ਸ਼ੀਘਰਤਾਈ ਨਾਲ ਬੜੀ ਕਾਹਲੀ ਦੇ ਨਾਲ ਘੋੜਿਆਂ ਨੂੰ ਤੋਰੀ ਜਾਂਦੇ ਆ ਜਿੰਨੇ ਤੁਰਕ ਨੇ।
ਉੱਡੀ ਧੂਲ ਰਵ ਬੀਚ ਸਮਾਇਓ,
35,000 ਘੋੜੇ ਦੌੜਦੇ ਜਾਣ, ਉਹਨਾਂ ਦੇ ਪੈਰਾਂ ਨਾਲ ਮਿੱਟੀ ਕਿੰਨੀ ਉੱਡੇਗੀ, ਕਹਿੰਦੇ ਧੂੜ ਇੰਨੀ ਉੱਡੀ ਵੀ ਆਕਾਸ਼ ਵਿੱਚ ਜਾ ਚੜੀ, ਏਦਾਂ ਲੱਗਦਾ ਜਿਵੇਂ ਗਹਿਰ ਹੀ ਗਹਿਰ ਹੋਵੇ ਆਕਾਸ਼ ਦੇ ਵਿੱਚ।
ਮਗ ਮਹਿਪੁਰ ਗ੍ਰਾਮਨ ਕੋ ਛਾਇਓ,
ਕਹਿੰਦੇ ਰਸਤੇ ਵਿੱਚ ਜਿਹੜੇ ਪਿੰਡ ਜਿਹੜੇ ਗ੍ਰਾਮ ਆਉਂਦੇ ਉਹਨਾਂ ਤੇ ਉਹ ਧੂੜ ਮਿੱਟੀ ਘੱਟਾ ਉੱਡ ਉੱਡ ਕੇ ਸਾਰੇ ਪਿੰਡ ਲੁਕ ਗਏ।
ਹਿਮਰਿਤ ਹੁਤੀ ਪਰ ਹੈ ਬਹੁ ਪਾਰਾ,
ਸਿਆਲਾਂ ਦੇ ਦਿਨ ਸੀ, ਬਹੁਤ ਜ਼ਿਆਦਾ ਸਰਦੀ ਪੈਂਦੀ ਸੀ ਤੇ ਪਾਲਾ ਵੀ ਬਹੁਤ ਜ਼ਿਆਦਾ ਸੀ, ਠੰਡ ਵੀ ਬੜੀ ਕੜਾਕੇ ਦੀ ਪੈ ਰਹੀ ਸੀ।
ਚੱਲਿਓ ਜਾਏ ਲਸ਼ਕਰ ਖਲ ਭਾਰਾ,
ਇਹਦਾ ਉਸ ਠੰਡ ਦੇ ਵਿੱਚ ਮੂਰਖਾਂ ਦਾ ਟੋਲਾ, ਮੂਰਖਾਂ ਦਾ ਇਹ ਵੱਡਾ ਲਸ਼ਕਰ ਤੁਰਿਆ ਜਾ ਰਿਹਾ ਸੜਨ ਲਈ ਮਰਨ ਲਈ।
ਸਗਰੇ ਦਿਵਸ ਗਮਨ ਤੇ ਆਏ,
ਲਾਹੌਰ ਸ਼ਹਿਰ ਤੋਂ ਜਿਉਂ ਤੁਰੇ ਰਸਤੇ ਚ ਰੁਕੇ ਨੀ, ਸਾਰਾ ਦਿਨ ਹੀ ਤੁਰਦੇ ਆਏ।
ਰਾਤ ਪਰੀ ਤੇ ਨਹਿ ਠਹਿਰਾਏ,
ਰਾਤ ਪੈ ਗਈ, ਰਾਤ ਨੂੰ ਵੀ ਨੀ ਰੁਕੇ, ਜਿਹੜਾ ਖਾਣਾ ਪਾਣੀ ਸੀ ਇਹਨਾਂ ਦੇ ਨਾਲ ਬੰਦੇ ਇਹਨਾਂ ਨੂੰ ਘੋੜਿਆਂ ਤੇ ਹੀ ਦੇਈ ਜਾਂਦੇ ਆ ਖਾਣ ਨੂੰ, ਇਹ ਰਾਤ ਨੂੰ ਵੀ ਨੀ ਰੁਕੇ, ਰਾਤ ਨੂੰ ਵੀ ਤੁਰਦੇ ਰਹੇ।
ਅੱਗੇ ਪਾਛੈ ਕੋ ਸਮ ਚਾਲੇ,
ਅੱਗੇ ਪਿੱਛੇ ਤੁਰੇ ਜਾਂਦੇ, ਕੋਈ ਨਾਲ ਬਰਾਬਰ ਤੁਰੇ ਜਾਂਦੇ ਗੱਲਾਂ ਕਰਦੇ, ਕੋਈ ਅੱਗੇ ਲੰਘੇ ਕੋਈ ਪਿੱਛੇ ਆਉਂਦੇ ਆ ਤੁਰੇ।
ਪੀ ਪੀ ਕੈਫ ਭਏ ਮਤ ਵਾਲੇ,
ਸ਼ਰਾਬ ਪੀ ਵੀ ਜਾਂਦੇ ਨਾਲ ਨਾਲ, ਇਹਨਾਂ ਨੇ ਰੱਖੇ ਹੋਏ ਆਪਣੇ ਸਾਧਨ ਸ਼ਰਾਬਾਂ ਦੀਆਂ ਬੋਤਲਾਂ, ਉਹ ਨਾਲ ਨਾਲ ਪੀਵੀ ਜਾਂਦੇ, ਘੋੜਿਆਂ ਦੇ ਮਤਵਾਲੇ ਹੋਏ ਜਾਂਦੇ, ਮਸਤ ਹੋਏ ਜਾਂਦੇ ਹਨ।
ਮਾਰ ਬਕਾਰਾ ਕਰਤ ਸੁਣਾਵੇ,
ਨਾਲੇ ਮਾਰ ਬਕਾਰਾ ਕਰਦੇ ਜਾਂਦੇ, ਮਾਰ ਦਿਆਂਗੇ ਜਾਂਦਿਆਂ ਅਸੀਂ ਉਹਨਾਂ ਨੂੰ ਖਤਮ ਕਰ ਦਿਆਂਗੇ, ਏਦਾਂ ਬੋਲਦੇ ਜਾਂਦੇ ਸ਼ਰਾਬ ਦੇ ਨਸ਼ੇ ਵਿੱਚ ਮਤਵਾਲੇ ਹੋਏ।
ਕਹਾਂ ਗੁਰੂ ਹਮ ਜੰਗ ਮਚਾਵੇ,
ਕਹਿੰਦੇ ਗੁਰੂ ਕੀ ਆ ਸਾਡੇ ਸਾਹਮਣੇ ਜਿਹੜਾ ਸਾਡੇ ਨਾਲ ਲੜੂ, ਕਹਿੰਦੇ ਗੁਰੂ ਚ ਕੀ ਤਾਕਤ ਹੈ, ਗੁਰੂ ਸਾਡੇ ਨਾਲ ਕਿੱਥੇ ਜੰਗ ਲੜ ਸਕਦਾ, ਅਸੀਂ ਏਡੇ ਏਡੇ ਵੱਡੇ ਜਵਾਨ, ਸਾਡੀਆਂ ਕਈ ਪੀੜ੍ਹੀਆਂ ਲੜਦਿਆਂ ਲੰਘ ਗਈਆਂ ਜੰਗ ਯੁੱਧਾਂ ਵਿੱਚ, ਅਸੀਂ ਪੁਸ਼ਤੈਨੀ ਸੂਰਮੇ, ਉਹ ਭਲਾ ਕੀ ਲੜਨਗੇ ਜਿਨ੍ਹਾਂ ਨੇ ਕੱਲ ਤਲਵਾਰਾਂ ਪਾਣੀਆਂ ਸਿੱਖੀਆਂ ਨੇ, ਜਿਹੜੇ ਹਾਲੇ ਕੱਲ ਘੋੜਿਆਂ ਤੇ ਚੜ੍ਹਨਾ ਸਿੱਖੇ ਹੈ, ਉਹ ਸਾਡੇ ਨਾਲ ਕੀ ਲੜਨਗੇ,
ਹਮ ਤੇ ਆਗੇ ਭਾਗ ਨਾ ਜਾਏ।
ਗੱਲਾਂ ਕਰਦੇ ਦੂਜਾ ਕਹਿੰਦਾ, ਮੀਆਂ ਜੀ ਕਿਤੇ ਐਸਾ ਨਾ ਹੋਵੇ ਵੀ ਸਾਡੇ ਤੋਂ ਜਾਂਦਿਆਂ ਪਹਿਲਾਂ ਹੀ ਉਹ ਭੱਜ ਜਾਣ, ਉਹ ਪਹਿਲਾਂ ਹੀ ਨੱਠ ਜਾਣ।
ਹਾਸਲ ਕਰਹਿ ਮੁਰਾਦ ਖੁਦਾਏ,
ਕਹਿੰਦੇ ਖੁਦਾ ਅੱਗੇ ਅਰਦਾਸ ਕਰੀਏ ਵੀ ਉਹ ਨਾ ਜਾਣ ਨਾ ਭੱਜਣ। ਜੇ ਭੱਜ ਗਏ ਕਹਿੰਦੇ ਆਪਣਾ ਸ਼ੌਂਕ ਹੀ ਰਹਿ ਜਾਣਾ ਲੜਨ ਦਾ, ਕਹਿੰਦੇ ਆਪਾਂ ਆਪਣੇ ਸ਼ੌਂਕ ਨੂੰ ਚੱਲੇ ਆ ਲੜਨ, ਤੇ ਜੇ ਉਹ ਭੱਜ ਗਏ ਤੇ ਆਪਣੀ ਇੱਛਾ ਨੀ ਪੂਰੀ ਹੋਣੀ। ਖੁਦਾ ਅੱਗੇ ਦੁਆ ਕਰੋ ਵੀ ਉਹ ਭੱਜ ਕੇ ਨਾ ਜਾਣ।
ਹਜ਼ਰਤ ਕੇ ਹੈ ਦੇ ਕਰ ਮਿਲੇ,
ਉਹ ਆਪ ਹੀ ਆ ਕੇ ਬਾਦਸ਼ਾਹ ਦੇ ਘੋੜੇ ਦੇ ਕੇ ਸਾਨੂੰ ਮਿਲ ਲੈਣ।
ਇਹ ਭੀ ਹਮਕੋ ਨਾ ਹਿੰਨ ਭਲੇ।
ਤੀਜਾ ਕਹਿੰਦਾ ਜੇ ਕਿਤੇ ਉਹ ਨਾ ਭੱਜੇ, ਉਹਨਾਂ ਆਖਿਆ ਵੀ ਲਓ ਜੀ ਘੋੜੇ ਲੈ ਜਾਓ, ਉਹ ਘੋੜੇ ਲੈ ਕੇ ਆ ਕੇ ਸਾਨੂੰ ਅੱਗੇ ਮਿਲੇ ਤੇ ਕਹਿੰਦੇ ਇਹ ਵੀ ਗੱਲ ਚੰਗੀ ਨਹੀਂ ਹੋਣੀ, ਇਹ ਵੀ ਸਾਡੇ ਲਈ ਭਲੀ ਨਹੀਂ ਹੋਣੀ।
ਬਜ ਹੈ ਲੋਹੇ ਸੋ ਲੋਹ ਕਰਾਰਾ,
ਕਿਉਂਕਿ ਫਿਰ ਲੜਾਈ ਨਹੀਂ ਹੋਣੀ ਜੇ ਉਹ ਘੋੜੇ ਦੇ ਕੇ ਅੱਗੋਂ ਮਿਲ ਗਏ। ਕਹਿੰਦੇ ਅਸੀਂ ਤਾਂ ਲੋਹੇ ਤੇ ਕਰਾਰਾ ਲੋਹਾ ਮਾਰਨਾ, ਯਾਨੀ ਕਿ ਜੰਗ ਲੜਨਾ, ਜੰਗ ਲੜਨ ਲਈ ਜਾਣਾ। ਜੇ ਗੁਰੂ ਜੀ ਭੱਜ ਗਏ ਤਾਂ ਵੀ ਗੱਲ ਨਹੀਂ ਬਣਨੀ, ਜੇ ਉਹ ਘੋੜੇ ਦੇ ਕੇ ਆਪ ਹੀ ਅੱਗੇ ਉਹ ਸਾਡੇ ਸਾਹਮਣੇ ਸਮਰਪਣ ਹੋ ਗਏ, ਕਹਿੰਦੇ ਤਾਂ ਵੀ ਗੱਲ ਭਲੀ ਨਹੀਂ, ਅਸੀਂ ਤਾਂ ਲੜਨ ਚੱਲੇ ਹਾਂ, ਲੋਹੇ ਤੇ ਲੋਹਾ ਖੜਕਾਵਾਂਗੇ।
ਮਾਰਨ ਮਰਬੇ ਮਚ ਹੈ ਅਖਾਰਾ,
ਅਸੀਂ ਤਾਂ ਮਾਰਨਾ ਜਾਂ ਮਰਨਾ, ਇਹੋ ਜਿਹਾ ਅਖਾੜਾ ਰਚਣਾ ਜੰਗ ਦੇ ਮੈਦਾਨ ਵਿੱਚ।
ਮਨ ਭਾਵਤ ਹਮ ਤਬ ਕਰ ਲੈ ਹੈ,
ਫਿਰ ਸਾਡੀ ਮਨ ਭਾਉਂਦੀ ਹੋਵੇਗੀ ਜਦੋਂ ਅਸੀਂ ਲੜਾਂਗੇ, ਫਿਰ ਮਨ ਭਾਉਂਦਾ ਜੰਗ ਕਰਾਂਗੇ। ਬੜੇ ਕਾਫੀ ਸਮੇਂ ਬਾਅਦ ਲੜਾਈ ਦਾ ਮੌਕਾ ਮਿਲਣਾ ਤੇ ਅੱਜ ਰੀਝਾਂ ਲਾਵਾਂਗੇ ਲੜ ਲੜ ਕੇ।
ਮਾਰ ਹੈ ਗੁਰੂ ਕੀ ਦੋ ਪਕੜੇ ਹੈ,
ਜਾਂ ਗੁਰੂ ਨੂੰ ਮਾਰ ਦਿਆਂਗੇ ਤੇ ਜਾਂ ਜੰਗ ਦੇ ਮੈਦਾਨ ਚ ਲੜ ਕੇ ਜਿਉਂਦਾ ਫੜ ਲਵਾਂਗੇ।
ਸਤਦਰਵ ਮਿਲੀ ਬਿਪਾ ਸਾਧੂ,
ਏਦਾਂ ਗੱਲਾਂ ਕਰਦੇ ਆਉਣ ਤੇ ਜਿੱਥੇ ਸਤਲੁਜ ਤੇ ਬਿਆਸ ਦਰਿਆ ਦੋਵੇਂ ਰਲਦੇ ਹਰੀ ਕੇ ਪੱਤਣ, ਇੱਥੇ ਤੱਕ ਪਹੁੰਚ ਗਏ ਚਲਦੇ ਚਲਦੇ।
ਆਵਤ ਪਈ ਅਗਾਰੀ ਦੋ,
ਜਿੱਥੇ ਪੱਤਣ ਆਉਂਦਾ ਦਰਿਆਵਾਂ ਦਾ ਉੱਥੇ ਪਹੁੰਚ ਗਏ ਦੋਵੇਂ ਫੌਜਾਂ ਸਾਰੀਆਂ।
ਗਨ ਤਰਨੀ ਬਹੁ ਘਾਟਨ ਕੇਰੀ,
ਇਹਨਾਂ ਨੇ ਹੁਣ 35,000 ਬੰਦੇ ਨੇ ਤਰਨੀ ਆ, ਦਰਿਆ ਪਾਰ ਕਰਨੇ ਆ ਦੋਵੇਂ। ਇੱਥੇ ਫਿਰ ਕਈ ਕਿਸ਼ਤੀਆਂ ਬੇੜੇ ਉਹ ਮੰਗਵਾਏ,
ਗਹਿ ਮੰਗਵਾਏ ਬਟੋਰ ਕਨਹਿਰੀ,
ਬਹੁਤ ਸਾਰੀਆਂ ਕਿਸ਼ਤੀਆਂ ਬਹੁਤ ਸਾਰੇ ਬੇੜੇ ਉਹ ਇਕੱਠੇ ਕਰਕੇ ਮੰਗਵਾਏ।
ਲੱਗੀ ਰਾਤ ਕੋ ਹੋਵਨ ਪਾਰ,
ਰਾਤ ਨੂੰ ਹੀ ਕਹਿੰਦੇ ਲੱਗੇ ਪਾਰ ਕਰਨ, ਰਾਤ ਨੂੰ ਹੀ ਉਹ ਬੇੜੀਆਂ ਲਾ ਦਿੱਤੀਆਂ, ਬੇੜੇ ਲਾ ਦਿੱਤੇ ਪਾਰ ਕਰਨ ਵਾਸਤੇ।
ਮੁਗਲ ਪਠਾਨ ਸੋ ਕਈ ਹਜ਼ਾਰ,
ਕਈ ਹਜ਼ਾਰਾਂ ਦੀ ਗਿਣਤੀ ਚ ਪਠਾਨ ਨੇ, ਮੁਗਲ ਨੇ, ਦਾਊਜੇਈ ਨੇ, ਸ਼ੂਫਜਈ ਨੇ, ਇਹ ਸਾਰੇ ਜਾ ਰਹੇ ਨੇ।
ਸਿੱਖ ਕੀ ਸੁਤਾ ਜੋਧ ਕੀ ਦਾਰਾ,
ਦੇਖੋ ਖਾਲਸਾ ਜੀ ਉਧਰ ਭਾਈ ਜੋਧ ਰਾਏ ਦੀ ਘਰ ਵਾਲੀ ਜੋ ਸਿੱਖ ਦੀ ਲੜਕੀ ਸੀ, ਜਿਹਨੇ ਆਪਣੇ ਪਤੀ ਨੂੰ ਗੁਰਸਿੱਖੀ ਦੀ ਰੰਗਣ ਲਾਈ ਹੈ, ਉਹ ਆਪਣੇ ਘਰ ਦੇ ਵਿੱਚ ਸੀ।
ਤਿੰਨ ਦਲ ਕੋ ਆ ਗਵਨ ਵਿਚਾਰਾ,
ਉਹ ਜਿਹੜੀ ਲੜਕੀ ਸੀ ਭਾਈ ਜੋਧ ਰਾਏ ਦੀ ਘਰ ਵਾਲੀ ਸਿੱਖ ਦੀ ਕੰਨਿਆ ਸੀ, ਬੜੀ ਸਿਆਣੀ ਸੂਝਵਾਨ ਬੜੀ ਬੁੱਧੀਮਾਨ ਸੀ, ਉਹਨੇ ਆਪਣੇ ਘਰ ਦੇ ਵਿੱਚ ਫੌਜ ਦੀ ਆਮਦ ਨੂੰ ਮਹਿਸੂਸ ਕਰ ਲਿਆ। ਕਿਵੇਂ ਮਹਿਸੂਸ ਕੀਤਾ, ਉਹਨੂੰ ਕਿਵੇਂ ਪਤਾ ਲੱਗਾ ਕਿ ਦੁਸ਼ਮਣ ਦੀ ਫੌਜ ਆ ਗਈ ਹੈ ਨੇੜੇ, ਉਹਦਾ ਦੱਸਦੇ ਹਨ।
ਧਰਿਓ ਹੁਤੋ ਧਰਣੀ ਪਰ ਥਾਰ,
ਕਾਂਗੜ ਨਗਰ ਵਿੱਚ ਰਹਿੰਦੀ ਸੀ, ਉਹਨੇ ਆਪਣੇ ਘਰ ਦੇ ਵਿੱਚ ਥਾਲ ਰੱਖਿਆ ਸੀ ਥੱਲੇ ਜ਼ਮੀਨ ਤੇ, ਥਾਲ ਕਹਿੰਦਾ ਉਹ ਥੱਲੇ ਰੱਖਿਆ ਹੋਇਆ ਸੀ।
ਤਿਸ ਮੈਂ ਮੁਕਤਾ ਚਾਰ ਸੁਡਾਰ,
ਉਸ ਥਾਲ ਦੇ ਵਿੱਚ ਉਹਨੇ ਮੋਤੀ ਰੱਖੇ ਹੋਏ ਸੀ, ਉਹਦੀ ਕੋਈ ਨੱਥ ਦੇ ਮੋਤੀ ਸੀ ਤੇ ਉਹ ਟੁੱਟ ਗਈ ਨੱਥ, ਤੇ ਉਹ ਵਿੱਚ ਪਾ ਕੇ ਨਾ ਥਾਲ ਦੇ ਵਿੱਚ ਤੇ ਏਦਾਂ ਧਾਗੇ ਚ ਪਰੋਂਦੀ ਸੀ, ਤੇ ਉਹ ਥਾਲ ਦੇ ਵਿੱਚ ਏਦਾਂ ਪਏ ਹੋਏ ਸਨ।
ਘਰ ਘਰ ਨਾਥ ਸੁਧਾਰਤ ਸੋਏ,
ਉਹਦੇ ਵਿੱਚ ਰੱਖ ਕੇ ਨੱਥ ਆਪਣੀ ਮੋਤੀ ਵਾਹਵਾ ਸੀ 15-20-50 ਉਹਦੇ ਵਿੱਚ ਰੱਖ ਕੇ ਤੇ ਉਹਨਾਂ ਨੂੰ ਸਵਾਰਦੀ ਪਈ ਸੀ, ਉਹ ਪਾ ਕੇ ਧਾਗੇ ਦੇ ਵਿੱਚ ਤੇ ਨੱਥ ਬਣਾ ਰਹੀ ਸੀ ਟੁੱਟੀ ਹੋਈ ਨੂੰ।
ਮੰਦ ਮੰਦ ਸੋ ਥਰਕਣ ਹੋਏ,
ਮੋਤੀ ਨਾ ਏਦਾਂ ਥਾਲ ਚ ਪਏ ਤੇ ਹੌਲੇ ਹੌਲੇ ਥਿੜਕਣ ਲੱਗ ਪਏ, ਉਹ ਥਾਲ ਦੇ ਵਿੱਚ ਟਿਕਣ ਨਾ, ਥਾਲ ਪਿਆ ਥੱਲੇ ਜ਼ਮੀਨ ਤੇ ਉਹ ਮੋਤੀ ਵਿੱਚ ਏਦਾਂ ਥੋੜੇ ਥੋੜੇ ਹਿੱਲਣ ਲੱਗ ਪਏ, ਥੋੜੇ ਥੋੜੇ ਸਹਿਜੇ ਸਹਿਜੇ ਥਰਕਦੇ ਹਨ।
ਹੁਤੀ ਚਤਰ ਪੁਨ ਪਰਖਤ ਮੋਤੀ,
ਸਿਆਣੀ ਬੜੀ ਸੀ, ਉਹਨੂੰ ਮੋਤੀਆਂ ਦੀ ਵੀ ਪਰਖ ਸੀ, ਇਸ ਗੱਲ ਦਾ ਵੀ ਭੇਤ ਸੀ ਉਹਨੇ ਇਕਦਮ ਪਛਾਣ ਲਿਆ
ਕਿਉਂ ਨਹਿ ਇਨਕੀ ਥਿਰਤਾ ਹੋਤੀ
ਉਹ ਸੋਚਦੀ ਆ ਵੀ ਮੋਤੀ ਟਿਕਦੇ ਕਿਉਂ ਨੀ ਮੋਤੀ ਕਿਉਂ ਹਿੱਲੀ ਜਾਂਦੇ ਆ ਥਾਲ ਚ ਹਾਂਜੀ
ਬਾਰ ਬਾਰ ਸੋਨੀ ਕੇ ਦੇਖ
ਚੰਗੀ ਤਰ੍ਹਾਂ ਵੇਖਦੀ ਫਿਰ ਜ਼ਮੀਨ ਨਾਲ ਕੰਨ ਲਾਉਂਦੀ ਵੀ ਕਿਤੇ ਪੁਚਾਲ ਤਾਂ ਨੀ ਆਉਂਦਾ ਵੀ ਧਰਤੀ ਤਾਂ ਨੀ ਹਿੱਲਦੀ ਏਦਾਂ ਉਹ ਵੇਖਦੀ ਐ
ਜਾਣਿਓ ਲਸ਼ਕਰ ਆਏ ਵਿਸ਼ੇਖ
ਫਿਰ ਉਹਨੇ ਨਿਰਣਾ ਕਰ ਲਿਆ ਵੀ ਲਸ਼ਕਰ ਆ ਰਿਹਾ ਬਾਦਸ਼ਾਹ ਦਾ ਗੁਰੂ ਸਾਹਿਬ ਤੇ ਚੜ ਕੇ ਇਹ ਉਹਨਾਂ ਦੇ ਘੋੜਿਆਂ ਦੇ ਪੌੜਾਂ ਨਾਲ ਜ਼ਮੀਨ ਹਿੱਲਦੀ ਐ ਉਹਦੀ ਧੜਕਣ ਦੇ ਨਾਲ ਇੱਥੇ ਤੱਕ ਮੋਤੀ ਹਿੱਲ ਰਹੇ ਨੇ
ਧਰਾ ਇਹਾਂ ਲਗ ਹਾਲਤ ਮੰਦ
ਇੱਥੇ ਤੱਕ ਧਰਤੀ ਹਿੱਲ ਰਹੀ ਐ
ਪਰਤੇ ਸੁਮ ਤੁਰੰਗਮ ਬ੍ਰਿੰਦ
ਔਰ ਉਹਦੇ ਘੋੜਿਆਂ ਦੇ ਜਿਹੜੇ ਸੁਮ ਨੇ ਕਿਉਂਕਿ 35,000 ਘੋੜਾ ਜਦੋਂ ਤੁਰਦਾ ਹੋਣਾ ਤੇ ਜ਼ਮੀਨ ਤਾਂ ਹਿੱਲਣੀ ਦੂਰ ਤੱਕ ਮਹਿਸੂਸ ਹੁੰਦੀ ਹੈ ਹਾਂਜੀ
ਤਤ ਛਿਨ ਨੀਕੇ ਨਿਰਣੇ ਕੀਨ
ਉਹਨੇ ਤਤ ਛਿਨ ਉਸੇ ਵੇਲੇ ਪੂਰਾ ਨਿਰਣਾ ਕਰ ਲਿਆ ਜਾਣ ਲਿਆ ਕਿ ਫੌਜ ਆ ਰਹੀ ਹੈ
ਸੁਧ ਹਿਤ ਨਰ ਪਠਾਏ ਕਰ ਦੀ
ਉਸੇ ਵੇਲੇ ਉਹਨੇ ਇੱਕ ਨੌਕਰ ਨੂੰ ਖਬਰ ਦੇਣ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕੋਲ ਭੇਜ ਦਿੱਤਾ ਗੁਰੂ ਸਰ ਕਿ ਤੂੰ ਛੇਤੀ ਨਾਲ ਜਾ ਕੇ ਗੁਰੂ ਸਾਹਿਬ ਨੂੰ ਖਬਰ ਦੇ ਕਿ ਦੁਸ਼ਮਣ ਦਲ ਦੀ ਫੌਜ ਨੇੜੇ ਪਹੁੰਚ ਗਈ ਹੈ
ਪ੍ਰਥਮ ਸੋ ਰਾਏ ਜੋਧ ਢਿੱਗ ਆਇਓ
ਉਹ ਨੌਕਰ ਗਿਆ ਪਹਿਲਾਂ ਜੋਧ ਰਾਏ ਨੂੰ ਮਿਲਿਆ ਜਿੱਥੇ ਜੋਧ ਰਾਏ ਨੇ ਕਿਉਂਕਿ ਮਹਾਰਾਜ ਜੀ ਦੇ ਨੇੜੇ ਹੀ ਉਹਨੇ ਡੇਰਾ ਕੀਤਾ ਸੀ ਉਹ ਜੋਧ ਰਾਏ ਨੂੰ ਆ ਕੇ ਮਿਲਿਆ
ਘਰ ਕੋ ਕਹੇ ਉਹ ਸੰਦੇਸ਼ ਸੁਣਾਇਓ
ਉਹਨੇ ਜੋਧ ਰਾਏ ਨੂੰ ਜਾ ਕੇ ਨੌਕਰ ਨੇ ਸੁਨੇਹਾ ਦਿੱਤਾ ਵੀ ਤੁਹਾਡੀ ਘਰਵਾਲੀ ਨੇ ਮੈਨੂੰ ਭੇਜਿਆ ਉਹਨੇ ਆਖਿਆ ਵੀ ਦੁਸ਼ਮਣ ਦੀ ਫੌਜ ਆ ਰਹੀ ਹੈ ਨੇੜੇ ਤੇ ਹਜ਼ਾਰਾਂ ਦੀ ਗਿਣਤੀ ਚ ਹੈ ਫੌਜ ਥੋੜੇ ਨਹੀਂ ਬਹੁਤ ਜ਼ਿਆਦਾ ਵੱਡਾ ਦਲ ਹੈ ਉਹਨਾਂ ਦੇ ਘੋੜਿਆਂ ਦੇ ਪੌੜਾਂ ਨਾਲ ਜ਼ਮੀਨ ਜਿਹੜੀ ਸੀ ਉਹ ਹਿੱਲਦੀ ਹੈ ਤੇ ਮੋਤੀ ਹਿੱਲਦੇ ਉਹਨੇ ਮਹਿਸੂਸ ਕੀਤੇ ਆ ਵਿਹੜੇ ਵਿੱਚ ਪਏ ਥਾਲ ਚ ਉਹਨੇ ਆ ਕੇ ਸਾਰੀ ਗੱਲ ਦੱਸੀ
ਜਿਮ ਪਰਖਿਓ ਸੋ ਰੀਤ ਬਤਾਈ
ਜਿਵੇਂ ਉਹਨੇ ਮਹਿਸੂਸ ਕੀਤਾ ਪਰਖਿਆ ਉਹ ਸਾਰੀ ਗੱਲ ਨੌਕਰ ਨੇ ਜੋਧ ਰਾਏ ਨੂੰ ਦੱਸੀ
ਦੇਰ ਨਾ ਲਖ ਹੁਸੈਨ ਬੜ ਆਈ
ਆਖਿਆ ਰਾਏ ਜੀ ਬਸ ਹੁਣ ਦੇਰੀ ਨਹੀਂ ਸੈਨਾ ਦਾ ਨੇੜੇ ਹੀ ਹੈ ਦੁਸ਼ਮਣ ਦੀ ਫੌਜ ਤਾਂ ਨੇੜੇ ਹੀ ਆਈ ਪਹੁੰਚੀ ਹੈ
ਤਿਸਲੇ ਜੋਧ ਆਪਣੇ ਸਾਥ
ਜੋਧ ਰਾਏ ਨੇ ਨੌਕਰ ਨੂੰ ਨਾਲ ਲਿਆ ਉਸੇ ਵੇਲੇ ਕਹਿੰਦਾ ਚੱਲ ਮੇਰੇ ਨਾਲ ਚੱਲ ਆਪਾਂ ਛੇਵੇਂ ਪਾਤਸ਼ਾਹ ਨੂੰ ਦੱਸੀਏ ਉਹਨੂੰ ਆਪਣੇ ਨਾਲ ਲੈ ਲਿਆ
ਪਹੁੰਚਿਓ ਜਹ ਬੈਠੇ ਗੁਰਨਾਥ
ਜਿੱਥੇ ਜਗਤ ਗੁਰੂ ਨਾਥ ਗੁਰੂ ਹਰਗੋਬਿੰਦ ਸਾਹਿਬ ਜੀ ਬੀਰ ਆਸਣ ਤੇ ਬੈਠੇ ਸਨ ਉੱਥੇ ਰਾਏ ਜੋਧ ਚੱਲ ਕੇ ਆਇਆ
ਸਿੱਖ ਮਸੰਦ ਬ੍ਰਿੰਦ ਬਰ ਬੀਰ
ਬਹੁਤ ਸਾਰੇ ਸਿੱਖ ਮਹਾਰਾਜ ਜੀ ਦੇ ਯੋਧੇ ਕਈ ਮਸੰਦ ਬੈਠੇ ਹੋਏ ਸੀ ਕੋਲ
ਬੈਠੇ ਸ਼੍ਰੀ ਹਰਗੋਬਿੰਦ ਤੀਰ
ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਬੈਠੇ ਬੜੇ ਬੜੇ ਆਤਮ ਗਿਆਨੀ ਗੁਰਸਿੱਖ ਬੈਠੇ ਸਨ
ਭਾਈ ਭਗਤੂ ਬਹਿਲੋ ਦੋਏ
ਭਾਈ ਭਗਤੂ ਜੀ ਭਾਈ ਬਹਿਲੋ ਜੀ ਇਹ ਮਾਲਵੇ ਦੇ ਇਲਾਕੇ ਦੇ ਬਹੁਤ ਮਹਾਨ ਮਹਾਂਪੁਰਖ ਗੁਰਸਿੱਖ ਹੋਏ ਭਾਈ ਭਗਤੂ ਜੀ ਔਰ ਭਾਈ ਬਹਿਲੋ ਜੀ ਜਿਨ੍ਹਾਂ ਨੂੰ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਬਹਿਲੋ ਸਭ ਤੋਂ ਪਹਿਲੋਂ ਜਿੰਨੀਆਂ ਭੂਤਾਂ ਪ੍ਰੇਤਾਂ ਦੀਆਂ ਫੌਜਾਂ ਸੀ ਉਹ ਇਹਨਾਂ ਦੇ ਅਧੀਨ ਕੀਤੀਆਂ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਤੋ ਭਾਈ ਭਗਤੂ ਜੀ ਵੀ ਬੜੀ ਉੱਚ ਕੋਟੀ ਦੇ ਮਹਾਂਪੁਰਖ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਇਹ ਦੋਵੇਂ ਮਹਾਰਾਜ ਜੀ ਦੇ ਪਾਸ ਬੈਠੇ ਹੋਏ ਸੀ ਛੇਵੇਂ ਗੁਰਦੇਵ ਦੇ
ਇਹੋ ਬੈਠੇ ਸਤਿਗੁਰ ਟਿਗ ਹੋਏ
ਮਹਾਰਾਜ ਜੀ ਦੇ ਪਾਸ ਹੀ ਬੈਠੇ ਜਦੋਂ ਦੇ ਸਤਿਗੁਰੂ ਜੀ ਇਸ ਇਲਾਕੇ ਚ ਆਏ ਸਨ ਇਹ ਮਹਾਰਾਜ ਜੀ ਦੇ ਨਾਲ ਹੀ ਰਹੇ ਉਹਨਾਂ ਚਿਰ ਪਾਤਸ਼ਾਹ ਕੋਲ ਰੋਜ਼ ਹੀ ਆਉਂਦੇ ਜਾਂਦੇ ਰਹੇ
ਜਬ ਕੇ ਜੰਗਲ ਕੋ ਗੁਰ ਆਏ
ਜਦੋਂ ਦੇ ਮਹਾਰਾਜ ਜੀ ਜੰਗਲ ਦੇ ਇਸ ਇਲਾਕੇ ਚ ਆਏ ਸਨ ਉਦੋਂ ਦੇ ਪਾਤਸ਼ਾਹ ਦੇ ਪਾਸ ਇਹ ਦੋਵੇਂ ਸਿੱਖ ਆਉਂਦੇ ਰਹੇ
ਤਬ ਕੇ ਸੰਗ ਰਹਿਤ ਸੁਖ ਪਾਏ
ਮਹਾਰਾਜ ਜੀ ਦੇ ਨਾਲ ਹੀ ਰਹਿੰਦੇ ਕਈ ਕਈ ਦਿਨ ਸਤਿਗੁਰਾਂ ਦੀ ਸੰਗਤ ਵਿੱਚ ਹੀ ਰਹਿੰਦੇ ਸਨ
ਦਰਸ਼ਨ ਲਾਭ ਲੈ ਤੁਹੈ ਲੋਚਨ
ਮਹਾਰਾਜ ਜੀ ਦੇ ਦਰਸ਼ਨਾਂ ਦਾ ਲਾਭ ਲੈਂਦੇ ਹੈ ਨੇਤਰ ਸਫਲ ਕਰਦੇ ਹਨ
ਬੀਚ ਬਿਰਾਜਹਿ ਕਸ਼ਟ ਵਿਮੋਚਨ
ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਪਾਸ ਬੈਠਦੇ ਤੇ ਦਰਸ਼ਨ ਕਰਕੇ ਕਸ਼ਟਾਂ ਤੋਂ ਰਹਿਤ ਹੁੰਦੇ
ਬੈਠਿਓ ਜੋਧ ਗੁਰੂ ਸਨ ਮਾਨਾ
ਜੋਧ ਰਾਏ ਨੇ ਮਹਾਰਾਜ ਜੀ ਦੇ ਆ ਕੇ ਦਰਸ਼ਨ ਕੀਤੇ ਨਮਸਕਾਰ ਕੀਤੀ ਪਾਤਸ਼ਾਹ ਨੇ ਆਖਿਆ ਆਓ ਬੈਠੋ ਜੋਧ ਰਾਏ ਜੀ ਬੜਾ ਸਨਮਾਨ ਤੇ ਸਤਕਾਰ ਦੇ ਕੇ ਬਿਠਾਇਆ
ਲਸ਼ਕਰ ਆਇਓ ਪ੍ਰਭੂ ਮਹਾਨਾ
ਆਖਿਆ ਗਰੀਬ ਨਵਾਜ ਪਾਤਸ਼ਾਹ ਬੜਾ ਵੱਡਾ ਲਸ਼ਕਰ ਦੁਸ਼ਮਣ ਦਲ ਦਾ ਆ ਗਿਆ ਨੇੜੇ ਬਹੁਤ ਵੱਡੀ ਫੌਜ ਚੜ ਕੇ ਆਈ ਹੈ।
ਇਹ ਨਰ ਸੁਧਲੇ ਕਰ ਅਬ ਆਵਾ।
ਆ ਮਹਾਰਾਜ, ਮੇਰੇ ਘਰੋਂ ਇੱਕ ਨੌਕਰ ਆਇਆ ਖਬਰ ਲੈ ਕੇ, ਇਹਨੇ ਆ ਕੇ ਹੁਣੇ ਦੱਸਿਆ।
ਪਰਖਣ ਸਿੱਖ ਸੁਤਾ ਜਿਮ ਪਾਵਾ।
ਮਹਾਰਾਜ, ਮੇਰੀ ਘਰਵਾਲੀ ਨੇ ਇਸ ਗੱਲ ਦੀ ਪਰਖ ਕੀਤੀ, ਉਹਨੂੰ ਭੇਤ ਹੈ ਇਸ ਚੀਜ਼ ਦਾ, ਉਹ ਇਹ ਮਹਿਸੂਸ ਕਰ ਸਕਦੀ ਆ ਵੀ ਕਿੰਨੀ ਕੁ ਫੌਜ ਤੇ ਕਿੰਨੀ ਕੁ ਦੂਰੀ ਤੇ ਹੈ। ਉਹਨੇ ਮਹਿਸੂਸ ਕੀਤਾ, ਥਾਲ ਧਰਿਆ ਸੀ ਵਿਹੜੇ ਚ ਮੋਤੀ ਪਾ ਕੇ, ਉਹਦੇ ਤੋਂ ਅੰਦਾਜ਼ਾ ਲਾ ਕੇ ਦੱਸਿਆ ਹੈ।
ਹਰਕਤ ਥਿਰਾ ਇਹਾਂ ਲੱਗ ਜਾਨੋ।
ਮਹਾਰਾਜ, ਉਹ ਮੋਤੀਆਂ ਦਾ ਥਾਲ ਮੇਰੇ ਘਰ ਵਿੱਚ ਕਾਂਗੜ ਚ ਪਿਆ ਜ਼ਮੀਨ ਤੇ ਥੜਕਦਾ ਸੀ, ਉਥੋਂ ਅੰਦਾਜ਼ਾ ਲੱਗਦਾ ਵੀ ਦੁਸ਼ਮਣ ਦਲ ਦੀ ਫੌਜ ਨੇੜੇ ਆ, ਔਰ ਉਹਨਾਂ ਦੀ ਗਿਣਤੀ ਵੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ।
ਜਾਂ ਤੇ ਜਾਨੀ ਸੈਨ ਮਹਾਨੋ।
ਇਹਦੇ ਤੋਂ ਅੰਦਾਜ਼ਾ ਲੱਗਦਾ ਵੀ ਸੈਨਾ ਬਹੁਤ ਵੱਡੀ ਗਿਣਤੀ ਵਿੱਚ ਆਈ ਹੋਵੇਗੀ।
ਬਿਲਮ ਨਹੀਂ ਅਬਿਆਵਨ ਮਾਹੀ।
ਮਹਾਰਾਜ, ਹੁਣ ਦੁਸ਼ਮਣ ਦੇ ਆਉਣ ਚ ਦੇਰੀ ਨਹੀਂ ਹੈ, ਬਸ ਨੇੜੇ ਹੀ ਹੋਣਗੇ, ਅੱਜ ਸ਼ਾਮ ਤਾਈ ਦਿਨ ਤਾਈ ਪਹੁੰਚ ਹੀ ਜਾਣਗੇ।
ਪਰ ਹੈ ਜੰਗ ਘਮਸਾਨ ਮਹਾਹੀ।
ਮਹਾਰਾਜ, ਹੁਣ ਘਮਾਸਾਨ ਜੰਗ ਹੋਵੇਗਾ, ਭਿਆਨਕ ਜੰਗ ਹੋਵੇਗਾ।
ਸੁਣ ਸ਼੍ਰੀ ਹਰਗੋਬਿੰਦ ਕਹਿ ਐਸੇ।
ਜਦੋਂ ਜੋਧ ਰਾਏ ਨੇ ਬੇਨਤੀ ਕੀਤੀ ਸੁਣ ਕੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਹਮ ਭੀ ਤਿਆਰ ਅਗਾਰੀ ਬੈਸੇ।
ਮਹਾਰਾਜ ਜੀ ਕਹਿੰਦੇ, ਆ ਜਾਣ ਦਿਓ, ਅਸੀਂ ਵੀ ਤਿਆਰ ਹੀ ਬੈਠੇ ਹਾਂ, ਅੱਗੋਂ ਅਸੀਂ ਵੀ ਉਡੀਕੀ ਜਾਂਦੇ ਹਾਂ ਵੀ ਕਦੋਂ ਇਹ ਉਡੀਕ ਦੀਆਂ ਘੜੀਆਂ ਖਤਮ ਹੋਣ ਤੇ ਅਸੀਂ ਜੰਗ ਲੜੀਏ। ਸਾਡੇ ਵੀ ਪੱਥੇ ਚ ਪਏ ਤੀਰ ਕਾਲੇ ਨੇ, ਵੈਰੀਆਂ ਦੀਆਂ ਹਿੱਕਾਂ ਨੂੰ ਚੀਰਨ ਵਾਸਤੇ।
ਜਾਵਤ ਦੇਣ ਹੇਤ ਸਵਦਾਨਾ।
ਮੇਰੇ ਸੂਰਮੇ ਬੈਠੇ ਆ ਪ੍ਰਾਹੁਣਾਚਾਰੀ ਕਰਨ ਨੂੰ, ਆਉਣ ਦਿਓ। ਆਉਂਦਿਆਂ ਦੀ ਚੰਗੀ ਵਧੀਆ ਜਿਆਫਤ ਹੋਵੇਗੀ। ਜਿਆਫਤ ਦਾ ਮਤਲਬ ਹੁੰਦਾ ਵੀ ਚੰਗੀ ਪ੍ਰਾਹੁਣਾਚਾਰੀ ਹੋਵੇਗੀ ਉਹਨਾਂ ਦੀ।
ਸਮੁਖ ਸਿਪਰ ਇਹ ਪਾਤਰ ਨਾਨਾ।
ਯੋਧ ਰਾਏ, ਆ ਜਿਹੜੇ ਢਾਲ ਨੇ ਨਾ, ਯੋਧਿਆਂ ਕੋਲ ਢਾਲਾਂ ਨੇ, ਇਹ ਭਾਂਡੇ ਨੇ, ਇਹ ਥਾਲ ਨੇ ਵੱਡੇ ਵੱਡੇ।
ਗੋਰੀ ਗਨ ਜਨ ਸ਼ੱਕਰ ਪਾਰੇ।
ਸੂਰਮਿਆਂ ਦੇ ਕੋਲ ਜਿਹੜੀਆਂ ਬੰਦੂਕਾਂ ਦੀਆਂ ਗੋਲੀਆਂ ਨੇ, ਸ਼ੱਕਰ ਪਾਰੇ ਨੇ, ਉਹਨਾਂ ਨੂੰ ਆਉਂਦਿਆਂ ਨੂੰ ਖਵਾਣੇ ਆ ਪਹਿਲਾਂ ਇਹਨਾਂ ਢਾਲਾਂ ਚ ਪਾ ਕੇ, ਇਹਨਾਂ ਥਾਲਾਂ ਵਿੱਚ ਪਾ ਕੇ ਪਹਿਲਾਂ ਆਉਂਦਿਆਂ ਨੂੰ ਸ਼ੱਕਰ ਪਾਰਿਆਂ ਨਾਲ ਮੂੰਹ ਮਿੱਠਾ ਕਰਾਵਾਂਗੇ ਉਹਨਾਂ ਦਾ। ਇਹ ਜਿੰਨੀਆਂ ਗੋਲੀਆਂ ਨੇ ਸ਼ੱਕਰ ਪਾਰੇ ਹਨ।
ਖਪਰੇ ਮਨਹੋ ਜਲੇ ਬਈ ਉਤਾਰੇ।
ਆ ਜਿਹੜੇ ਸਾਡੇ ਪੱਥੇ ਚ ਤੀਰ ਪਏ ਆ ਖਪਰੇ, ਇਹ ਜਲੇਬੀਆਂ ਨੇ ਵਧੀਆ, ਇਹ ਜਾ ਕੇ ਉਹਨਾਂ ਦੀਆਂ ਹਿੱਕਾਂ ਨੂੰ ਜਦੋਂ ਚੀਰਨਗੇ ਨਾ, ਤੇ ਉਹਨਾਂ ਨੂੰ ਜਲੇਬੀਆਂ ਦਾ ਸਵਾਦ ਆਊ ਇਹਨਾਂ ਵਿੱਚੋਂ।
ਚੱਕਰ ਬੱਕਰ ਕੇਵਰ ਗਨ ਦੈ ਹੈ।
ਆ ਜਿਹੜੇ ਸੂਰਮਿਆਂ ਕੋਲ ਚੱਕਰ ਨੇ, ਚੱਕਰ ਵੀ ਜਿਹੜੇ ਨੇ ਜੰਗ ਦੇ ਮੈਦਾਨ ਚ ਚਲਾਏ ਜਾਂਦੇ, ਇਹ ਚੱਕਰ ਘੇਵਰ ਨੇ, ਘੇਵਰ ਹੁੰਦੇ ਨਾ ਗੋਲ ਆਕਾਰ ਦੇ, ਕਹਿੰਦੇ ਘੇਵਰ ਨੇ ਮਠਿਆਈਆਂ ਦਾ ਕੰਮ, ਇਹ ਚੱਕਰ ਘੇਵਰਾਂ ਦੇ ਸਮਾਨ ਹੋਣਗੇ ਉਹਨਾਂ ਲਈ।
ਵੱਡੇ ਸੁਹਾਰ ਕਿਰਪਾਨ ਖੂਐ ਹੈ।
ਜਿਹੜੀਆਂ ਯੋਧਿਆਂ ਦੇ ਗਾਤਰਿਆਂ ਚ ਕਿਰਪਾਨਾਂ ਨੇ, ਇੱਕ ਸੁਹਾਰ ਨਾਮ ਦਾ ਪਕਵਾਨ ਹੁੰਦਾ ਨਮਕੀਨ ਜਿਹਾ ਬਣਿਆ, ਕਹਿੰਦੇ ਉਹ ਸੁਹਾਰ ਹੈ ਮਾਨੋ ਨਮਕੀਨ, ਜਿਹੜਾ ਇਹਨਾਂ ਦਾ ਮੂੰਹ ਸਲੂਣਾ ਕਰੇਗਾ।
ਕਹਿ ਵਿਧੀਆ ਜਬ ਹੀ ਹੈ ਲਿਆਇਓ।
ਮਹਾਰਾਜ ਜੀ ਕਹਿੰਦੇ, ਜਦੋਂ ਵਿਧੀ ਚੰਦ ਸਾਹਿਬ ਘੋੜੇ ਲੈ ਕੇ ਆਏ ਸਨ,
ਸਭ ਕੇ ਤਿਆਰ ਚਹਿਤ ਹੈ ਧਾਇਓ।
ਕਹਿੰਦੇ ਉਦੋਂ ਦੀ ਤਿਆਰੀ ਕਰੀ ਬੈਠੇ ਆ ਵੀ ਦੁਸ਼ਮਣ ਆਉਣ ਦੇ, ਅਸੀਂ ਉਹਨਾਂ ਦੀ ਪ੍ਰਾਹੁਣਾਚਾਰੀ ਕਰੀਏ। ਇਹ ਤਾਂ ਉਦੋਂ ਦੇ ਥਾਲ ਰੱਖੀ ਫਿਰਦੇ ਆ, ਉਦੋਂ ਦੇ ਸ਼ੱਕਰ ਪਾਰੇ ਬਣਾਈ ਬੈਠੇ ਆ, ਉਦੋਂ ਦੇ ਘੇਵਰ ਤਿਆਰ ਕਰੀ ਬੈਠੇ, ਦੇਰੀ ਉਹਨਾਂ ਨੇ ਲਾਈ ਆ, ਇਹ ਤਾਂ ਤਿਆਰੀ ਕਰੀ ਬੈਠੇ ਉਹਨਾਂ ਆਉਂਦਿਆਂ ਦੀ ਪ੍ਰਾਹੁਣਾਚਾਰੀ ਕਰਨ ਨੂੰ।
ਨਹਿ ਬਿਲ ਮੈਂ ਰਿਪਿਆਵਨ ਮਾਹੀ।
ਹੁਣ ਦੇਰੀ ਨਹੀਂ ਹੈ ਦੁਸ਼ਮਣ ਦੇ ਆਉਣ ਵਿੱਚ,
ਆਵਹਿ ਸ਼ਾਹ ਹੋ ਕੇ ਲਸ਼ਕਰ ਤਾਹੀ।
ਕਹਿੰਦੇ ਹੁਣ ਖਬਰੇ ਬਾਦਸ਼ਾਹ ਆਪ ਆਉਂਦਾ ਕਿ ਉਹਦਾ ਲਸ਼ਕਰ ਆਉਂਦਾ, ਕੀ ਪਤਾ ਬਾਦਸ਼ਾਹ ਆਉਂਦਾ ਕਿ ਉਹਦਾ ਲਸ਼ਕਰ ਆ ਰਿਹਾ।
ਮਗ ਮੈਂ ਨਹਿ ਸੁਧ ਹੈ ਅਬ ਕਹਾਂ।
ਹਾਲੇ ਪੱਕਾ ਨਹੀਂ ਪਤਾ ਵੀ ਰਸਤੇ ਚ ਹੈਣ ਕਿੱਥੇ ਨੇ, ਉਹ ਕਿਹੜੀ ਜਗ੍ਹਾ ਤੇ ਉਹਨਾਂ ਦਾ ਟਿਕਾਣਾ ਹੈ।
ਬਿਨਾ ਬਿਲਮ ਪਹੁੰਚੈ ਗੇ ਇਹਾਂ।
ਬਿਨਾ ਦੇਰੀ ਤੋਂ ਇੱਥੇ ਪਹੁੰਚਣਗੇ, ਪਰ ਪਤਾ ਲੱਗੇ ਵੀ ਹੈਣ ਕਿੱਥੇ। ਭਾਈ ਵਿਧੀ ਚੰਦ ਸਾਹਿਬ ਜੀ ਕਹਿੰਦੇ, ਮਹਾਰਾਜ ਪਤਾ ਲਾਈਏ ਵੀ ਹੈਣ ਕਿੱਥੇ ਕਰਕੇ, ਉਹ ਕਿੰਨੀ ਕੁ ਦੂਰੀ ਤੇ ਹਨ।
ਸ਼੍ਰੀ ਹਰਗੋਬਿੰਦ ਦ੍ਰਿਸ਼ਟ ਚਲਾਏ।
ਇਵੇਂ ਪਾਤਸ਼ਾਹ ਜੀ ਨੇ ਜਦੋਂ ਸੁਣਿਆ ਵੀ ਪਤਾ ਲਾਈਏ ਵੀ ਕਿੱਥੇ ਕੁ ਨੇ, ਗੁਰਦੇਵ ਨੇ ਨਿਗਾਹ ਮਾਰੀ ਆਪਣੇ ਦੀਵਾਨ ਚ।
ਪਹਿਲੋ ਕੋ ਬੂਦਤ ਬਿਕਸਾਏ।
ਮਹਾਰਾਜ ਜੀ ਕਹਿੰਦੇ, ਲਓ ਸਾਡੇ ਕੋਲ ਤਾਂ ਏਡਾ ਵਧੀਆ ਬੰਦਾ ਬੈਠਾ ਭਾਈ ਬਹਿਲੋ। ਭਾਈ ਬਹਿਲੋ ਨੂੰ ਵੇਖ ਕੇ ਨਾ ਮਹਾਰਾਜ ਮੁਸਕੁਰਾ ਕੇ ਕਹਿੰਦੇ,
ਭੂਤ ਪ੍ਰੇਤ ਚਾਰੋਂ ਦਿਸ਼ਕੇਰੇ।
ਮਹਾਰਾਜ ਜੀ ਕਹਿੰਦੇ, ਭਾਈ ਬਹਿਲੋ ਵੀ ਤੁਹਾਨੂੰ ਵੱਡਿਆਂ ਸਤਿਗੁਰਾਂ ਨੇ ਭੂਤ ਪ੍ਰੇਤ ਦੀ ਜਿੰਨੀ ਫੌਜ ਆ ਚਾਰੇ ਪਾਸਿਆਂ ਦੀ, ਉਹ ਤੁਹਾਡੇ ਤਾਬਿਆਂ ਕੀਤੀ ਆ, ਉਹ ਤੁਹਾਡੇ ਅਧੀਨ ਚੱਲਦੇ ਆ।
ਸ਼੍ਰੀ ਗੁਰਬਸੀ ਕਰੇ ਸਭ ਤੇਰੇ,
ਪੰਜਵੇਂ ਪਾਤਸ਼ਾਹ ਨੇ ਉਹ ਤੁਹਾਡੇ ਵਸ ਕੀਤੇ ਸਨ ਸਾਰੇ।
ਤਿੰਨ ਤੇ ਸੁਧ ਮੰਗਵਾਏ ਸੁਣਾਵੋ,
ਭੇਜੋ ਆਪਣਾ ਕੋਈ ਭੂਤ ਪ੍ਰੇਤ ਜਿਹੜਾ ਜਾ ਕੇ ਖਬਰ ਲੈ ਕੇ ਆਵੇ ਉੱਥੇ, ਵੀ ਪਤਾ ਕਰੇ ਵੀ ਕਿੰਨੀ ਕੁ ਫੌਜ ਤੇ ਕਿੱਥੇ ਕੁ ਪਹੁੰਚੇ ਆ, ਕਦੋਂ ਤੱਕ ਆ ਜਾਣਗੇ। ਏਦਾਂ ਦਾ ਕੋਈ ਭੂਤ ਪ੍ਰੇਤ ਭੇਜੋ,
ਜਹ ਲਸ਼ਕਰ ਅਬ ਤਹਾਂ ਬਤਾਵੋ,
ਪਤਾ ਕਰਕੇ ਆਵੇ ਉਹ ਜਾ ਕੇ ਵੀ ਉਹ ਲਸ਼ਕਰ ਕਿੱਥੇ ਕਹਿ ਤੇ ਕਿੱਥੇ ਕ ਪਹੁੰਚਿਆ, ਕਦੋਂ ਤੱਕ ਆਵੇਗਾ।
ਸੁਣ ਬਹਿਲੋ ਇੱਕ ਪ੍ਰੇਤ ਤਵਾਯੋ,
ਸੁਣ ਕੇ ਭਾਈ ਬਹਿਲੋ ਨੇ ਆਖਿਆ ਮਹਾਰਾਜ ਤੁਹਾਡੇ ਹੀ ਆ ਸੀ, ਉਸੇ ਵੇਲੇ ਇੱਕ ਪ੍ਰੇਤ ਦੀ ਡਿਊਟੀ ਲਾਈ ਵੀ ਜਾ ਪਤਾ ਕਰਕੇ ਆ ਵੀ ਫੌਜ ਕਿੱਥੇ ਕੁ ਪਹੁੰਚੀ ਹੈ।
ਮਨ ਸਮ ਬੇਗ ਕਰਤ ਸੁਧ ਲਿਆਇਓ,
ਕਹਿੰਦੇ ਹੁਣ ਪ੍ਰੇਤ ਸੀ ਜਿਵੇਂ ਮਨ ਤੋੜਦਾ ਨਾ, ਮਨ ਦੀ ਤੇਜ ਰਫਤਾਰ ਹੁੰਦੀ ਹੈ, ਉਹਦੇ ਸਮਾਨ ਗਿਆ ਦੌੜ ਕੇ। ਉਹਨੇ ਜਾਂਦੇ ਅੱਖ ਦੇ ਫੋਰ ਵਿੱਚ ਹੀ ਮਾਨੋ ਦੋ ਚਾਰ ਮਿੰਟਾਂ ਦੇ ਵਿੱਚ ਹੀ ਖਬਰ ਲੈ ਕੇ ਵਾਪਸ ਆ ਗਿਆ।
ਬਾਤਨ ਕਰਤ ਤਹਾਂ ਤਬ ਕਹਿਓ,
ਹਾਲੇ ਗੱਲਾਂ ਕਰ ਹੀ ਰਹੇ ਸੀ ਇੰਨੇ ਨੂੰ ਆ ਕੇ ਭਾਈ ਬਹਿਲੋ ਨੂੰ ਉਹਨੇ ਦੱਸ ਦਿੱਤਾ,
ਪ੍ਰਭ ਜੀ ਸਲਤਾ ਤਟ ਅਬ ਲਹਿਓ,
ਉਹਨੇ ਦੱਸਿਆ ਕਹਿਣ ਲੱਗਾ ਮਹਾਰਾਜ ਦੁਸ਼ਮਣ ਦੀ ਫੌਜ ਇਸ ਵੇਲੇ ਦਰਿਆ ਪਾਰ ਕਰਕੇ ਅੱਗੇ ਆ ਗਈ, ਅਰੀਕਾ ਪੱਤਨ ਜਿਹੜਾ ਦਰਿਆ ਆ ਉਹਨੂੰ ਪਾਰ ਕਰਕੇ ਅੱਗੇ ਆ ਗਏ ਨੇ ਦੁਸ਼ਮਣ।
ਸਾਰੇ ਦਿਵਸ ਚੱਲੇ ਹੀ ਆਏ
ਮਹਾਰਾਜ, ਉਹ ਸਾਰਾ ਦਿਨ ਹੀ ਤੁਰਦੇ ਆਏ ਨੇ, ਲਾਹੌਰ ਸ਼ਹਿਰ ਤੋਂ ਰੁਕੇ ਹੀ ਨੀ ਰਸਤੇ ਚ।
ਨਿਸਾ ਪਰੀ ਬਹੁਤਾਂ ਥਿਰਾਏ,
ਰਾਤ ਨੂੰ ਵੀ ਉੱਥੋਂ ਥੋੜਾ ਜਾ ਟਿਕ ਕੇ ਥੋੜਾ ਜਿਹਾ ਟਿਕੇ ਦਰਿਆ ਦੇ ਕੰਢੇ ਦੇ ਉੱਤੇ ਆ ਗਏ ਨੇ।
ਕੇਤਿਕ ਪਾਰ ਉਰਾਰ ਕਿਤੇ,
ਕੁਝ ਕਾਲੇ ਪਿੱਛੇ ਹੀ ਨੇ, ਦਰਿਆ ਉਹਨਾਂ ਨੇ ਪਾਰ ਨੀ ਕੀਤਾ ਤੇ ਕੁਝ ਅੱਗੇ ਆ ਗਏ ਨੇ।
ਕੇਤਿਕ ਨੌਕਾ ਚੜੇ ਅਨੇਕ,
ਕਈ ਮਹਾਰਾਜ ਕਿਸ਼ਤੀਆਂ ਤੇ ਚੜ ਕੇ ਹਾਲੇ ਪਾਰ ਕਰ ਰਹੇ। ਉਹਨੇ ਐਨ ਪੂਰਾ ਮੌਕੇ ਦਾ ਜੋ ਜੋ ਉਹਨੂੰ ਵੇਖਿਆ ਉਹਨੇ ਦੱਸ ਦਿੱਤਾ, ਮਹਾਰਾਜ ਕਈ ਹਾਲੇ ਕਿਸ਼ਤੀਆਂ ਚ ਬੈਠੇ ਦਰਿਆ ਪਾਰ ਕਰ ਰਹੇ ਨੇ।
ਥਕਤ ਥਿਰੇ ਕੋ ਸੁਪਤ ਭਰੇ ਹੈ,
ਕਈ ਮਹਾਰਾਜ ਥੱਕ ਗਏ ਨੇ ਤੇ ਉਹ ਦਰਿਆ ਪਾਰ ਕਰਕੇ ਸੌ ਗਏ ਨੇ ਸ਼ਰਾਬ ਦੇ ਨਸ਼ੇ ਚ।
ਕੋ ਸ਼ਰਾਬ ਕਰ ਪਾਨ ਗਿਰੇ ਹੈ,
ਕਈ ਬਹੁਤੀ ਸ਼ਰਾਬ ਪੀ ਕੇ ਡਿੱਗੇ ਪਏ ਨੇ, ਸ਼ਰਾਬੀ ਹੋ ਕੇ ਆ ਰਹੇ ਨੇ।
ਕਿਤਕ ਮਿਲੇ ਬਹੁ ਪਾਵਕ ਜਾਰੀ,
ਕਈ ਠੰਡ ਦੂਰ ਕਰਨ ਲਈ ਦਰਿਆ ਦਾ ਕੰਢਾ ਠੰਡ ਬੜੀ ਹੁੰਦੀ ਉੱਥੇ, ਪਹਿਲਾਂ ਹੀ ਸਰਦੀ ਹੈ, ਉਥੇ ਮਹਾਰਾਜ ਅੱਗ ਬਾਲ ਕੇ ਬੈਠੇ ਤੇ ਧੂਣੀ ਸੇਕਦੇ ਨੇ।
ਲੱਗਿਓ ਸੀਤ ਬਹੁ ਕੰਪਾ ਧਾਰੀ,
ਕਈ ਠਰੂ ਠਰੂ ਕਰ ਰਹੇ ਨੇ ਠੰਡ ਦੇ ਨਾਲ, ਕੰਬ ਰਹੇ ਨੇ।
ਕਰ ਪਗ ਸੁਨ ਪਏ ਜਿਨ ਕੇਰੇ,
ਹੱਥ ਤੇ ਪੈਰ ਉਹਨਾਂ ਦੇ ਸੁੰਨ ਹੋਏ ਪਏ ਆ, ਮਹਾਰਾਜ ਘੋੜਿਆਂ ਤੇ ਆਏ ਪਿੱਛੋਂ ਚੜ੍ਹਦੇ, ਹੱਥ ਪੈਰ ਉਹਨਾਂ ਦੇ ਏਦਾਂ ਨੇ ਵੀ ਜਿਵੇਂ ਸਰੀਰ ਨਾਲ ਹੁੰਦੇ ਹੀ ਨੀ, ਇੰਨੇ ਸੁੰਨ ਹੋਏ ਪਏ ਨੇ ਠੰਡ ਨਾਲ।
ਸਲਤਾ ਤਟ ਕਰ ਸੀਤ ਕਨੇਰੇ,
ਦਰਿਆ ਦਾ ਕੰਢਾ ਹੋਣ ਕਰਕੇ ਠੰਡ ਬਹੁਤ ਜ਼ਿਆਦਾ ਤੇ ਉਧਰੋਂ ਹਵਾ ਚੱਲਦੀ ਆ ਬੜੀ ਠੰਡੀ, ਸ਼ੀਤ ਲਹਿਰ ਚੱਲਦੀ ਉਹਨਾਂ ਦੇ ਤਨ ਨੂੰ ਚੀਰਦੀ ਹੈ।
ਸੁਣ ਭਾਈ ਬਹਿਲੋ ਤੇ ਬੈਨ,
ਇਹ ਸਾਰੀਆਂ ਗੱਲਾਂ ਭਾਈ ਬਹਿਲੋ ਨੇ ਦੱਸੀਆਂ, ਮਹਾਰਾਜ ਜੀ ਨੇ ਸੁਣੀਆਂ।
ਪਰੀ ਨਦੀ ਤਟ ਸਗਰੀ ਸੈਨ,
ਪਤਾ ਲੱਗ ਗਿਆ ਵੀ ਦਰਿਆ ਦੇ ਕੰਢੇ ਆ ਗਈ ਆ ਸਾਰੀ ਫੌਜ।
ਜੋਧ ਯਾਦ ਸਭ ਅਚਰਜ ਮਾਨਿਓ,
ਰਾਏ ਜੋਧ ਬੜਾ ਹੈਰਾਨ ਹੋਇਆ ਵੀ ਇਹ ਚੰਗੀ ਸੂਹ ਲੈਣ ਦਾ ਪਰਿਤਰੀਕਾ, ਵੀ ਜਾ ਕੇ ਜਸੂਸ ਖਬਰ ਵੀ ਲੈ ਆਇਆ ਦੁਸ਼ਮਣ ਦਾ ਤੇ ਦੁਸ਼ਮਣ ਨੂੰ ਪਤਾ ਵੀ ਨੀ ਵੀ ਸਾਡੀ ਖਬਰ ਪਹੁੰਚ ਗਈ ਉਧਰ, ਉਹ ਬੜਾ ਹੈਰਾਨ ਹੋਇਆ ਵੇਖ ਕੇ।
ਸ਼੍ਰੀ ਹਰਗੋਬਿੰਦ ਬਹੁ ਰੱਬ ਖਾਨਿਓ,
ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਫੇਰ ਬੋਲੇ,
ਅਬ ਤੂੰ ਪ੍ਰੇਤ ਪਠਾਵੋ ਕੋਈ।
ਮਹਾਰਾਜ ਜੀ ਕਹਿੰਦੇ ਭਾਈ ਬਹਿਲੋ ਜੀ ਏਦਾਂ ਕਰੋ ਵੀ ਇੱਕ ਅੱਧਾ ਕੋਈ ਭੂਤ ਪ੍ਰੇਤ ਹੋਰ ਭੇਜ ਛੱਡੋ ਉੱਥੇ।
ਮਿਲਿਓ ਰਹੇ ਤਿਸ ਲਸ਼ਕਰ ਸੋਈ,
ਜਿਹੜਾ ਉੱਥੇ ਹੀ ਮਿਲਿਆ ਰਵੇ ਲਸ਼ਕਰ ਚ, ਉੱਥੇ ਉਹਨਾਂ ਦੇ ਦਲ ਦੇ ਵਿੱਚ ਹੀ ਮਿਲਿਆ ਰਹੇ।
ਜਬ ਹੋਏ ਕੂਚ ਬਤਾਵਹਿ ਆਏ,
ਜਦੋਂ ਦਰਿਆ ਤੋਂ ਕੂਚ ਕਰਨਗੇ ਉੱਥੋਂ ਤੇ ਉਹ ਆਉਂਦਾ ਸਾਨੂੰ ਆ ਕੇ ਛੇਤੀ ਨਾਲ ਖਬਰ ਦੇ ਦੇਵੇ, ਕਿਉਂਕਿ ਇਸ ਵੇਲੇ ਉੱਥੇ ਡੁਕੇ ਹੋਏ ਨੇ ਉਹ ਸਾਰੇ, ਵੀ ਉੱਥੋਂ ਜਦੋਂ ਚੱਲਣ ਤੇ ਆ ਕੇ ਸਾਨੂੰ ਖਬਰ ਦੇ ਦੇਵੇ, ਕੋਈ ਏਦਾਂ ਦਾ ਭੂਤ ਪ੍ਰੇਤ ਭੇਜ ਦਿਓ ਉੱਥੇ ਦਲ ਵਿੱਚ।
ਬਨ ਸਵਧਾਨ ਰਹੇ ਸਮੁਦਾਏ,
ਆਪਾਂ ਇਧਰੋਂ ਪੂਰੀ ਓਨੇ ਨੂੰ ਸਾਵਧਾਨੀ ਕਰ ਛੱਡਾਂਗੇ ਆਉਂਦਿਆਂ ਦੇ।
ਡੇਢ ਕੋ ਜਾਮ ਜਾਮਨੀ ਗਈ,
ਜਦੋਂ ਡੇਢ ਕ ਪਹਿਰ ਰਾਤ ਬੀਤ ਗਈ,
ਇਹ ਬਾਤਾਂ ਸਤਿਗੁਰ ਸਭ ਕਹੀ,
ਇਹ ਗੱਲਾਂ ਰਾਤ ਨੂੰ ਹੋ ਰਹੀਆਂ ਸਨ ਸਾਰੀਆਂ, ਡੇਢ ਕ ਪਹਿਰ ਰਾਤ ਬੀਤੀ, ਇਹ ਬਚਨ ਮਹਾਰਾਜ ਜੀ ਨੇ ਉਦੋਂ ਕਹੇ।
ਕਰ ਨਿਸ਼ਚੈ ਪੁਨ ਪੌੜ ਪ੍ਰਿਅੰਕ,
ਮਹਾਰਾਜ ਜੀ ਨੇ ਨਿਸ਼ਚਾ ਕਰਕੇ ਵੀ ਕਿੰਨੀ ਕੁ ਦੂਰ ਫੌਜ ਹੈ, ਵੀ ਕਿੰਨੀ ਕੁ ਦੇਰ ਤੱਕ ਇੱਥੇ ਪਹੁੰਚਣਗੇ, ਉਹਦੇ ਮੁਤਾਬਕ ਮਹਾਰਾਜ ਜੀ ਪਲੰਘੇ ਤੇ ਹੁਣ ਆਰਾਮ ਕਰਨ ਲੱਗੇ। ਫੌਜਾਂ ਨੂੰ ਵੀ ਕਹਿ ਦਿੱਤਾ ਵੀ ਵਾਰੋ ਵੇਰੀ ਆਰਾਮ ਕਰ ਲਓ।
ਸੁਖ ਸੋ ਸੁਪਤੇ ਬਿਨਾ ਅਤੰਕ,
ਮਹਾਰਾਜ ਜੀ ਨਿਰਭੈ ਸਤਿਗੁਰੂ ਸੱਚੇ ਪਾਤਸ਼ਾਹ ਡਰੀ ਕੋਈ ਨਹੀਂ, ਨਹੀਂ ਤਾਂ ਨੀਂਦ ਕਿੱਥੇ ਆਉਂਦੀ ਵੀ ਪਤਾ ਲੱਗੇ ਦੁਸ਼ਮਣ ਚੜ੍ਹ ਕੇ ਆਉਂਦਾ। ਪਾਤਸ਼ਾਹ ਬੇਫਿਕਰੀ ਦੇ ਆਨੰਦ ਵਿੱਚ ਪਲੰਘੇ ਤੇ ਸੁੱਤੇ ਪਏ ਆਰਾਮ ਨਾਲ,
ਨਿਜ ਨਿਜ ਡੇਰੇ ਸਭ ਚੱਲ ਗਏ।
ਮਹਾਰਾਜ ਜੀ ਦੇ ਜਿੰਨੇ ਸੂਰਮੇ ਜਿੱਥੇ ਜਿੱਥੇ ਉਹਨਾਂ ਦੇ ਪੜਾ ਸੀ ਡੇਰੇ ਸੀ, ਸਭ ਆਪੋ ਆਪਣੀਆਂ ਥਾਵਾਂ ਤੇ ਚਲੇ ਗਏ।
ਅਰਧ ਸੁਭਟ ਸਵਧਾਨੀ ਕਏ,
ਅੱਧੇ ਸੂਰਮੇ ਸਾਵਧਾਨ ਹੋ ਕੇ ਰਹੇ ਤੇ ਅੱਧਿਆਂ ਨੇ ਆਰਾਮ ਕੀਤਾ। ਹਾਂਜੀ,
ਅਰਧ ਸੁਪਤ ਭੇ ਨਿੰਦਰਾ ਪਾਈ,
ਫਿਰ ਜਿਹੜੇ ਅੱਧੇ ਸੌ ਹਟੇ ਉਹ ਜਾਗੇ, ਜਿਹੜੇ ਜਾਗਦੇ ਸੀ ਫਿਰ ਉਹਨਾਂ ਨੇ ਆਰਾਮ ਕੀਤਾ।
ਜਾਗੇ ਪ੍ਰਭ ਪ੍ਰਭਾਤ ਹੋਏ ਆਈ,
ਅਗਲੇ ਦਿਨ ਅੰਮ੍ਰਿਤ ਵੇਲੇ ਮਹਾਰਾਜ ਛੇਵੇਂ ਪਾਤਸ਼ਾਹ ਉੱਠ ਕੇ ਫਿਰ ਤਿਆਰ ਬਰ ਤਿਆਰ ਹੋ ਗਏ।
ਸੋਚ ਇਸ਼ਨਾਨ ਆਦ ਸਭ ਕੀਨ,
ਸੋਚ ਇਸ਼ਨਾਨ ਕੀਤਾ, ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋਏ, ਕਮਰ ਕਸਾ ਕਰ ਲਿਆ, ਸ਼ਸਤਰ ਅਸਤਰ ਸਜਾ ਲਏ।
ਸੁਣ ਕਰ ਆਸਾ ਵਾਰ ਪ੍ਰਬੀਨ,
ਪਾਤਸ਼ਾਹ ਨੇ ਰਬਾਬੀਆਂ ਨੂੰ ਸੱਦਿਆ ਵੀ ਕੀਰਤਨ ਕਰੋ। ਦਰਬਾਰ ਵਿੱਚ ਮਹਾਰਾਜ ਜੀ ਦੇ ਭਾਈ ਬਾਬਕ ਜੀ, ਉਹਨਾਂ ਰਬਾਬ ਦੀਆਂ ਤੰਦਾਂ ਛੇੜੀਆਂ, ਆਸਾ ਜੀ ਦੀ ਵਾਰ ਦੇ ਕੀਰਤਨ ਦਾ ਨਿਆਗਾ ਨਹੀਂ ਪੈਣ ਦਿੱਤਾ ਸਤਿਗੁਰਾਂ, ਤੇ ਕੀਰਤਨ ਹੋਇਆ ਆਸਾ ਜੀ ਦੀ ਵਾਰ ਦਾ।
ਬੈਠੇ ਹੁਤੇ ਸਕਲ ਚੱਲ ਆਏ,
ਮਹਾਰਾਜ ਜੀ ਬੈਠੇ ਕੀਰਤਨ ਸੁਣਦੇ, ਇਹਨਾਂ ਨੂੰ ਬਾਕੀ ਵੀ ਫੌਜਾਂ ਜਿਹੜੀਆਂ ਸਨ ਉਹ ਤਿਆਰ ਬਰ ਤਿਆਰ ਹੋ ਕੇ ਗੁਰੂ ਦਰਬਾਰ ਚ ਪੁੱਜ ਗਈਆਂ।
ਸੁਭਟ ਮਸੰਦ ਸਿੱਖ ਸਮੁਦਾਏ,
ਸਾਰੇ ਸੂਰਮੇ ਜਿੰਨੇ ਗੁਰੂ ਘਰ ਦੇ ਮਸੰਦ ਯੋਧੇ ਸਭ ਹਾਜ਼ਰ ਹੋ ਗਏ ਸਤਿਗੁਰਾਂ ਦੇ ਦਰਬਾਰ ਵਿੱਚ।
ਗੁਰ ਕੇ ਕਹੇ ਭੂਤਨੀ ਪਹਿਲੋ,
ਉਧਰ ਮਹਾਰਾਜ ਜੀ ਦੇ ਕਹਿਣੇ ਤੇ ਭਾਈ ਬਹਿਲੋ ਨੇ ਇੱਕ ਭੂਤਣੀ ਭੇਜ ਦਿੱਤੀ ਉਧਰ, ਉਧਰ ਪਤਾ ਕਰਨ ਵਾਸਤੇ ਉਹਦੀ ਡਿਊਟੀ ਲਾਈ ਵੀ ਤੂੰ ਜਾ ਕੇ ਖਬਰ ਲੈਣੀ ਆ, ਜਦੋਂ ਦਲ ਚੱਲੇ ਉੱਥੋਂ ਦੁਸ਼ਮਣਾਂ ਦਾ ਤੂੰ ਆ ਕੇ ਦੱਸਣਾ। ਉਹ ਪਹਿਲਾਂ ਭੇਜ ਦਿੱਤੀ ਸੀ।
ਪਠੀ ਨਿਸਾ ਮੈਂ ਸੁਧ ਹਿਤ ਬਹਿਲੋ,
ਉਹ ਭਾਈ ਬਹਿਲੋ ਨੇ ਰਾਤ ਨੂੰ ਭੇਜ ਦਿੱਤੀ ਇੱਕ ਭੂਤਣੀ।
ਜਬ ਲਸ਼ਕਰ ਕੋ ਹੋਵੇ ਕੂਚ,
ਕਹਿ ਕੇ ਭੇਜਿਆ ਸੀ ਵੀ ਜਦੋਂ ਉੱਥੋਂ ਲਸ਼ਕਰ ਚੱਲੇਗਾ, ਫੌਜ ਚੱਲੇਗੀ,
ਤਬ ਸੁਧ ਦੇਹੋ ਇਤ ਆਏ ਪਹੁੰਚ,
ਇੱਥੇ ਪਹੁੰਚ ਕੇ ਸਾਡੇ ਕੋਲ ਖਬਰ ਦੇਣੀ ਆ, ਆ ਕੇ ਸਾਨੂੰ ਦੱਸਣ।
ਸੋ ਤੁਰਕਣ ਕੇ ਦਲ ਮਹਿ ਗਈ,
ਉਹ ਇੱਕ ਭੂਤਣੀ ਸੀ ਉਹ ਗਈ ਉੱਥੇ ਤੁਰਕਾਂ ਦੇ ਦਲ ਵਿੱਚ, ਜਿਵੇਂ ਭਾਈ ਬਹਿਲੋ ਨੇ ਡਿਊਟੀ ਲਾਈ ਸੀ ਉਹ ਗਈ ਉੱਥੇ ਪਹੁੰਚੀ।
ਸੁਧ ਹਿਤ ਬੀਚ ਪ੍ਰਵੇਸ਼ਤ ਭਈ,
ਖਬਰ ਲੈਣ ਵਾਸਤੇ ਉੱਥੇ ਫੇਰੀ ਜਾਵੇ ਉਹਨਾਂ ਦੇ ਦਲ ਵਿੱਚ।
ਤਹਾਂ ਹੁਤੋ ਇੱਕ ਪਠਤ ਮੁਲਾਣਾ,
ਉੱਥੇ ਉਹਨਾਂ ਦਲ ਦੇ ਵਿੱਚ ਇੱਕ ਮੁਲਾਣਾ ਸੀ, ਮੁੱਲਾ ਉਹ ਤੰਤਰ ਮੰਤਰ ਕੋਈ ਜਾਣਦਾ ਸੀ, ਵਿਦਿਆ ਜਾਣਦਾ ਸੀ ਭੂਤਾਂ ਪ੍ਰੇਤਾਂ ਦੀ।
ਭੂਤਨ ਵਿਦਿਆ ਬਿਖੈ ਮਹਾਨਾ,
ਉਹਨੂੰ ਇਹ ਵਿਦਿਆ ਆਉਂਦੀ ਸੀ, ਭੂਤਾਂ ਪ੍ਰੇਤਾਂ ਨੂੰ ਵੇਖ ਲੈਂਦਾ ਸੀ, ਮਹਿਸੂਸ ਕਰਦਾ ਸੀ, ਕਾਬੂ ਕਰਨ ਦੀ ਵਿਦਿਆ ਉਸ ਮੁੱਲਾਂ ਦੇ ਕੋਲ ਸੀ।
ਲਖੀ ਭੂਤਨੀ ਕੀ ਗਤ ਤਾਹੂ,
ਉਹਨੇ ਵੇਖਿਆ ਵੀ ਇਹ ਭੂਤਣੀ ਤੁਰੀ ਫਿਰਦੀ ਆ ਦਲ ਵਿੱਚ ਸੱਜੇ ਖੱਬੇ, ਉਹਦੀ ਨਿਗਾਹ ਪੈ ਗਈ, ਮੁੱਲਾਂ ਸੀ ਜਾਣਦਾ ਸੀ ਇਸ ਵਿਦਿਆ ਨੂੰ, ਉਹਨੇ ਜਦੋਂ ਵੇਖਿਆ ਉਹਨੂੰ ਫਿਰਦਿਆਂ।
ਸੁਧ ਹਿਤ ਪਹੁੰਚੀ ਲਸ਼ਕਰ ਮਾਹੂ,
ਉਹਨੇ ਉਹਨੂੰ ਕਾਬੂ ਕਰਿਆ, ਉਹਨੂੰ ਪੁੱਛਿਆ ਵੀ ਕਿਵੇਂ ਫਿਰਦੀ ਇੱਥੇ, ਉਹਨੇ ਆਖਿਆ ਵੀ ਮੈਂ ਖਬਰ ਲੈਣ ਆਈ ਆ ਤੁਹਾਡੇ ਦਲ ਦੀ, ਮੈਂ ਉੱਥੇ ਜਾ ਕੇ ਦੱਸਣਾ। ਉਹਨੇ ਉਹਨੂੰ ਕਾਬੂ ਕਰਕੇ ਉੱਥੇ ਬੰਨ ਕੇ ਰੱਖ ਲਿਆ।
ਮੰਤਰਣ ਸੰਗ ਪਕੜ ਸੋ ਲਈ,
ਜਿਹੜੀਆਂ ਕੋਈ ਕਲਾਮਾਂ ਆਉਂਦੀਆਂ ਸੀ ਉਹ ਮੁੱਲਾਂ ਨੂੰ, ਉਹ ਮੰਤਰ ਤੰਤਰ ਕਲਾਮਾਂ ਪੜ ਕੇ ਉਸ ਭੂਤਣੀ ਨੂੰ ਉੱਥੇ ਕਾਬੂ ਕਰਕੇ ਕੈਦ ਰੱਖ ਲਿਆ।
ਭੂਤਨ ਸੌਂਪ ਕੈਦ ਕਰ ਦਈ,
ਉਹ ਕੈਦ ਕਰ ਲਈ, ਉਹਨੂੰ ਜਾਣ ਨਹੀਂ ਦਿੱਤਾ ਵੀ ਇਹ ਜਾ ਕੇ ਖਬਰ ਹੀ ਨਾ ਦੇਵੇਗੀ, ਉਹਨੂੰ ਉੱਥੇ ਕਾਬੂ ਕਰ ਛੱਡਿਆ।
ਬਹਿਲੋ ਕੋ ਸੁਧ ਭਈ ਨਾ ਆਏ,
ਜਦੋਂ ਦਿਨ ਚੜ ਗਿਆ ਲੋ ਲੱਗ ਗਈ ਤੇ ਭਾਈ ਬਹਿਲੋ ਜੀ ਉਡੀਕਣ ਵੀ ਆਈ ਨੀ ਹਾਲੇ ਉਹ ਖਬਰ ਦੇਣ। ਹਾਂਜੀ,
ਨਿਸ਼ਚੈ ਧਰਿਓ ਕਿ ਇਹੋ ਸੁਧ ਲਿਆਏ,
ਭਾਈ ਬਹਿਲੋ ਨੇ ਸੋਚਿਆ ਵੀ ਹਾਲੇ ਤੁਰੇ ਨਹੀਂ ਹੋਣੇ ਉੱਥੋਂ, ਤੇ ਉਹਨਾਂ ਨੇ ਮਨ ਚ ਨਿਸ਼ਚਾ ਰੱਖਿਆ ਵੀ ਚਲੋ ਆਵੇਗੀ, ਤੇ ਉਹ ਪੂਰਾ ਉਹ ਵਡੀਕ ਕਰ ਰਹੇ ਉਹਦੀ।
ਸ਼੍ਰੀ ਗੁਰ ਢਿਗ ਬੈਠਿਓ ਤਬ ਜਾਈ,
ਭਾਈ ਬਹਿਲੋ ਜੀ ਮਹਾਰਾਜ ਜੀ ਦੇ ਚਰਣਾ ਚ ਛੇਵੇਂ ਗੁਰਦੇਵ ਦੇ ਦਰਬਾਰ ਚ ਆ ਕੇ ਬੈਠ ਗਏ।
ਚਹੁ ਦਿਸ਼ ਮੈਂ ਥਿਰ ਨਰ ਸਮੁਦਾਈ,
ਚਾਰੇ ਪਾਸੇ ਬੜੇ ਸੂਰਮੇ ਯੋਧੇ ਦਲੇਰ ਬੈਠੇ ਨੇ ਸੂਰਮੇ,
ਸਾਦਰ ਨਿਕਟ ਬਿਠਾਇਓ ਜਬੈ।
ਮਹਾਰਾਜ ਜੀ ਨੇ ਵੇਖਿਆ ਵੀ ਭਾਈ ਬਹਿਲੋ ਜੀ ਆਏ, ਮਹਾਰਾਜ ਕਹਿੰਦੇ ਆਓ ਭਾਈ ਬਹਿਲੋ ਜੀ, ਜੀਓ ਆਇਆ ਬੈਠੋ।
ਮੁਸਕਾਵਤ ਬੋਲੇ ਗੁਰ ਤਬੈ,
ਭਾਈ ਬਹਿਲੋ ਨੂੰ ਵੇਖ ਕੇ ਮਹਾਰਾਜ ਜੀ ਮੁਸਕੁਰਾਏ, ਤੇ ਮੁਸਕੁਰਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਕਹੋ ਭਾਈ ਸੁਧ ਲਸ਼ਕਰ ਕੇਰੀ।
ਮਹਾਰਾਜ ਜੀ ਕਹਿੰਦੇ ਭਾਈ ਜੀ, ਕਿਉਂਕਿ ਇਹਨਾਂ ਨੂੰ ਭਾਈ ਕੇ ਕਹਿੰਦੇ ਆ, ਭਾਈ ਬਹਿਲੋ ਨੂੰ ਭਾਈ ਭਗਤੂ ਜੀ ਨੂੰ ਭਾਈ ਪਦਵੀ ਨਾਲ ਨਵਾਜਿਆ ਸੀ ਗੁਰੂ ਘਰੋਂ। ਮਹਾਰਾਜ ਜੀ ਕਹਿੰਦੇ ਭਾਈ ਜੀ, ਦੱਸੋ ਕੋਈ ਆਈ ਆ ਖਬਰਸਾਰ ਦਲ ਦੀ ਕਿ ਨਹੀਂ।
ਕੂਚ ਕੇ ਹੈ ਮੁਕਾਮ ਇਸ ਬੇਰੀ,
ਦੁਸ਼ਮਣ ਦੀ ਫੌਜ ਚਾਲਾ ਮਾਰ ਕੇ ਆ ਰਹੀ ਆ ਜਾਂ ਉਹਨਾਂ ਨੇ ਉੱਥੇ ਹਾਲੇ ਡੇਰਾ ਕੀਤਾ ਪੜਾ ਕੀਤਾ ਹੋਇਆ।
ਕਹਿਤ ਪਯੋ ਦੋਨੋ ਕਰ ਜੋੜੇ,
ਭਾਈ ਬਹਿਲੋ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਤੁਰਕ ਜੇ ਕੂਚ ਕਰ ਹੈ ਇਤ ਓਰੇ।
ਮਹਾਰਾਜ ਜੀ ਵੀ ਹਾਲੇ ਨੀ ਆਈ ਖਬਰ, ਜਦੋਂ ਤੁਰਕ ਉਥੋਂ ਕੂਚ ਕਰਨਗੇ, ਜਦੋਂ ਤੁਰਕਾਂ ਦਾ ਦਲ ਉਥੋਂ ਚੱਲੇਗਾ।
ਤਤਸ਼ੀ ਨਹੀਂ ਸੁਧ ਮੈਂ ਟਿਗ ਆਏ,
ਉਸੇ ਵੇਲੇ ਮਹਾਰਾਜ ਮੇਰੇ ਕੋਲ ਖਬਰ ਪਹੁੰਚ ਜਾਣੀ ਆ, ਉਹਨੇ ਆ ਜਾਣਾ ਜਿਹਦੀ ਮੈਂ ਡਿਊਟੀ ਲਾਈ ਹੈ।
ਸਬਰਾਵਰ ਕੋ ਦਿਉ ਸੁਣਾਏ,
ਜਦੋਂ ਮੇਰੇ ਕੋਲ ਖਬਰ ਆਈ ਮੈਂ ਨਾਲ ਹੀ ਪਾਤਸ਼ਾਹ ਤੁਹਾਨੂੰ ਦੱਸ ਦਿਆਂਗਾ, ਤੁਹਾਨੂੰ ਸੁਣਾ ਦਿਆਂਗਾ।
ਅੰਤਰਜਾਮੀ ਗੁਰੂ ਬਖਾਨਾ,
ਅੰਤਰਜਾਮੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਭਇਓ ਕੂਚ ਲਸ਼ਕਰ ਪ੍ਰਸਥਾਨਾ।
ਮਹਾਰਾਜ ਜੀ ਕਹਿੰਦੇ ਭਾਈ ਬਹਿਲੋ ਜੀ ਲਸ਼ਕਰ ਤਾਂ ਉਥੋਂ ਸਵੇਰੇ ਹੀ ਤੁਰ ਪਿਆ, ਦਿਨ ਚੜ੍ਹਦਿਆਂ ਹੀ ਲਸ਼ਕਰ ਤਾਂ ਦੁਸ਼ਮਣ ਦਾ ਉਹ ਸਵੇਰੇ ਹੀ ਤੁਰ ਪਿਆ। ਖਾਲਸਾ ਜੀ ਇਸ ਸਾਖੀ ਤੋਂ ਇਹ ਪ੍ਰਸਿੱਧ ਹੋ ਰਿਹਾ ਕਿ ਭੂਤਾਂ ਦੀ ਵਿਦਿਆ ਨਾਲੋਂ ਗੁਰੂ ਸਾਹਿਬ ਦੀ ਵਡਿਆਈ ਕਿਤੇ ਪਰੇ ਦੀ ਆ ਵੱਡੀ। ਮਹਾਰਾਜ ਜੀ ਦੀ ਵਡਿਆਈ ਵੱਡੀ ਹੈ, ਇਹ ਤਾਂ ਸਤਿਗੁਰੂ ਲੀਲਾ ਰਚਦੇ ਆ, ਉਹਨਾਂ ਨੂੰ ਪਤਾ ਕਿੱਥੇ ਕੀ ਹੋ ਰਿਹਾ, ਕਰਨ ਕਰਾਉਣ ਵਾਲੇ ਜੋ ਆਪ ਨੇ। ਤੋ ਭੂਤ ਵਿਦਿਆ ਨਾਲੋਂ ਵੀ ਗੁਰੂ ਦੀ ਜਿਹੜੀ ਗਿਆਤ ਦੀ ਵਡਿਆਈ ਆ ਉਹ ਭਾਈ ਸਾਹਿਬ ਜੀ ਇੱਥੇ ਦਰਸਾ ਰਹੇ, ਇਸ ਕਰਕੇ ਪ੍ਰਸੰਗ ਦਿੱਤਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਕਹਿਣ ਲੱਗੇ ਵੀ ਲਸ਼ਕਰ ਤਾਂ ਭਾਈ ਬਹਿਲੋ ਜੀ ਉਥੋਂ ਸਵੇਰ ਦਾ ਤੁਰਿਆ ਹੋਇਆ।
ਤਹਾ ਭੂਤਨੀ ਤੋਰ ਪਠਾਈ,
ਜਿਹੜੀ ਭੂਤਨੀ ਤੂੰ ਭੇਜੀ ਸੀ ਖਬਰ ਲੈਣ ਲਈ,
ਕਹੀ ਮੁਲਾਨੇ ਤਿੰਨ ਸੁਧ ਪਾਈ।
ਉਹ ਜਿਹੜਾ ਭੂਤ ਆ ਉੱਥੇ ਮੁਲਾਣੇ ਨੂੰ ਪਤਾ ਲੱਗ ਗਿਆ, ਉੱਥੇ ਮੁੱਲਾ ਫਿਰਦਾ ਸੀ ਇੱਕ ਕਲਮਾ ਪੜ੍ਹਦਾ ਜਿਹਨੂੰ ਵਿਦਿਆ ਆਉਂਦੀ ਭੂਤਾਂ ਦੀ, ਉਹਨੇ ਫੜ ਕੇ ਕਾਬੂ ਕਰ ਲਈ ਆ ਉੱਥੇ।
ਤਿਸ ਕੋ ਅਬ ਤਜ ਦੇਹੋ ਭਰਵਾਸਾ,
ਇਸ ਕਰਕੇ ਹੁਣ ਉਹਦੇ ਭਰੋਸੇ ਨਾ ਰਹੀ, ਉਹਨੇ ਨੀ ਪਰਤਣਾ ਹੁਣ, ਉਹਨੇ ਨੀ ਆ ਕੇ ਤੈਨੂੰ ਖਬਰ ਦੇਣੀ।
ਸੋ ਨੈ ਛੁੱਟ ਹੈ ਕਰ ਸਬਿਨਾਸਾ,
ਉਹ ਨੀ ਹੁਣ ਛੁੱਟਦੀ ਉਥੋਂ ਮੁੱਲਾਂ ਦੇ ਕੋਲੋਂ।
ਸੁਨ ਗੁਰ ਬਦਨ ਸਕਲ ਬਿਸਮਾਏ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਸਭ ਹੱਕੇ ਬੱਕੇ ਰਹਿ ਗਏ, ਹੈਰਾਨ ਹੋ ਗਏ।
ਤਬ ਬਹਿਲੋ ਬਹੁ ਭੂਤ ਪਠਾਏ,
ਭਾਈ ਬਹਿਲੋ ਨੇ ਇਸ ਗੱਲ ਨੂੰ ਕਨਫਰਮ ਕਰਨ ਲਈ ਪੰਜ ਸੱਤ ਭੂਤ ਪ੍ਰੇਤ ਹੋਰ ਭੇਜੇ ਵੀ ਜਾਓ ਜਾ ਕੇ ਪਤਾ ਕਰੋ ਕੀ ਬਣਿਆ ਉੱਥੇ।
ਤਿੰਨ ਤਤ ਸ਼ਿਨ ਸੁਧਿਆਨ ਸੁਣਾਈ,
ਉਹ ਗਏ ਉਸੇ ਵੇਲੇ ਉਹਨਾਂ ਨੇ ਵਾਪਸ ਆ ਕੇ ਭਾਈ ਬਹਿਲੋ ਨੂੰ ਖਬਰ ਦਿੱਤੀ।
ਕਹੀ ਭੂਤਨੀ ਸੈਨ ਸੋ ਆਈ,
ਕਹਿੰਦੇ ਭਾਈ ਬਹਿਲੋ ਜਿਹੜੀ ਭੂਤਨੀ ਤੁਸਾਂ ਭੇਜੀ ਸੀ ਉਹ ਤਾਂ ਫੜੀ ਹੋਈ ਆ ਮੁੱਲਾ ਨੇ ਉੱਥੇ ਹੀ, ਤੇ ਸੈਨਾ ਉਥੋਂ ਚੱਲ ਪਈ, ਅੱਜ ਸਵੇਰੇ ਦਿਨ ਚੜ੍ਹਦੇ ਹੀ ਤੁਰ ਪਈ ਹੈ।
ਸਭਨ ਸੁਣਿਓ ਮਨ ਮੈਂ ਸੁਖ ਪਾਏ,
ਜਦੋਂ ਇਹ ਗੱਲ ਸਾਰਿਆਂ ਨੇ ਸੁਣੀ ਭਾਈ ਬਹਿਲੋ ਨੇ ਦੱਸੀ ਵੀ ਮਹਾਰਾਜ ਵਾਕਈ ਆਪ ਜੀ ਜੋ ਕਹਿੰਦੇ ਉਹ ਸੱਤ ਹੈ, ਸਾਰੀ ਸੰਗਤ ਨੇ ਸਿੱਖਾਂ ਨੇ ਸੁਣਿਆ।
ਧੰਨ ਧੰਨ ਸਤਿਗੁਰੂ ਅਲਾਏ,
ਸਭ ਕਹਿੰਦੇ ਸਤਿਗੁਰੂ ਜੀ ਧੰਨ ਹਨ ਧੰਨ ਹਨ ਧੰਨ ਹਨ, ਗੁਰੂ ਸਾਹਿਬ ਦੀ ਵਡਿਆਈ ਧੰਨ ਹੈ ਕਿ ਪਾਤਸ਼ਾਹ ਦਾ ਲੀਲਾ ਹੀ ਰਚਦੇ ਆ ਭਾਈ ਬਹਿਲੋ ਦੇ ਕੋਲ, ਜਾਣੀ ਜਾਣ ਜਾਣਦੇ ਸਭ ਕੁਝ ਆ ਵੀ ਕੌਣ ਕਿੱਥੇ ਆ ਰਿਹਾ ਕਿੱਥੇ ਫੌਜ ਹੈ, ਇਹਦਾ ਮਾਨ ਵੀ ਲੀਲਾ ਦਾ ਠਾਠ ਰਚੀ ਜਾਂਦੇ ਆ ਸਤਿਗੁਰੂ ਛੇਵੇਂ ਪਾਤਸ਼ਾਹ। ਗੁਰੂ ਸਾਹਿਬ ਦੀ ਵਡਿਆਈ ਧੰਨ ਹੈ, ਸਭ ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ, ਸਭ ਆਖੋ ਧੰਨ 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 ਗੁਰ ਸੋਈ। ਸਤਿਗੁਰੂ ਜੀ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ, ਮਨ ਕਰਕੇ ਵੀ ਕਹੋ ਸਤਿਗੁਰੂ ਜੀ ਤੁਸੀਂ ਧੰਨ ਹੋ, ਬਚਨ ਕਰਕੇ ਵੀ ਕਹੋ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਧੰਨ ਹੋ, ਕਰਮ ਕਰਕੇ ਵੀ ਕਹੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਧੰਨ ਹੋ। ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਸਾਡੀ ਸਭ ਦੀ ਹਾਜ਼ਰੀ ਛੇਵੇਂ ਪਾਤਸ਼ਾਹ ਆਪਣੇ ਚਰਨਾਂ ਚ ਲਾ ਲੈਣ, ਸਾਡਾ ਗਾਵਿਆ ਸੁਣਿਆ ਸਤਿਗੁਰੂ ਥਾਂ ਪਾਵਣ। ਗਰੀਬ ਨਵਾਜ ਪਾਤਸ਼ਾਹ ਦੇ ਪਵਿੱਤਰ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ